समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाही कुल ते प्रगट होए ताही कुल को नाम पुन द्वादस गुरिंड को मेरी है पर नाम परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह एक बारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी सतगुरु राम सिंह सच्चे पातशाह जी परदेश दे विच जदों गए उन्हां दे नाल सतगुरु राम सिंह जी दा हजूरी सेवक नानू सिंह गया सी इस तों अलावा सतगुरु राम सिंह सच्चे पातशाह जी दे नाल दस मुख सूबे भी गए सन इस तों अलावा एक मंगल सिंह नां दा बिशनपुरी सिख ओ भी सतगुरु राम सिंह जी दे नाल गया सी नानू सिंह दा बयान हो चुका है सारियां तों पहला सूबा जिन्हों के साहिब सिंह दे नाम दे नाल याद किया जाता है उहदा भी बयान मैं कर चुका सां अगले जिहड़े सूबे साहिबान ने उहनां दा वेरवा जिस प्रकार दे नाल नामधारी शहीद पुस्तक दे विच सूबा सुरिंदर कौर खरल ने दिता है वह मैं तुहाडे सामने बयान करना हाँ अज सूबा काहन सिंह तों मैं कथा दा प्रारंभ करदा सूबा काहन सिंह दा जन्म सन 1812 विच होया सूबा काहन सिंह नूं सूबा साहिब सिंह ते सूबा लखा सिंह तों बाद सूबियां दे विचों तीजे नंबर ते समझिया जांदा है सूबा काहन सिंह उर्फ निहंग सिंह क्योंकि सूबा काहन सिंह नूं निहंग सिंह भी आख्या जांदा सी 60 वरे दी उम्र जट चक मलेरकोटला नौ निहाल सिंह रेजीमेंट दे विच ब्रिगेड मेजर मैक्सन दी कमान दे हेठ हवालदार सी जदों सतगुरु राम सिंह जी उत्थे सिपाही सन महाराजा शेर सिंह दे राज समय 1898 बिक्रमी दे विच गुरु राम सिंह दे नाल ही गुरु बालक सिंह द्वारा हजरों दे विच जाके कूका बनिया रावल पिंडी दे आखरी दरबार समय हथियार जमा करवा के जदों सिख सेना टुट गई अपने घर नूं वापस परत गया सतगुरु राम सिंह दे पैणी शहर दे विच नजरबंदी समय पंजाब दे लाट मैकलोड साहब नूं मिलिया के बाबा साहब दे ना पुजन सदका संगता नू आनंद कारजा अते पूजा पाठ समय दिक्कतां पेश आ रहियां हन मज्जां ते खच्चरां वेचन साहिब सिंह दे नाल नेपाल दे विच गया अमृतसर दे कतलां समय हुशियारपुर दे विच सी ते निगरानी हेठ इस नू रखिया गया ਰਾਏ ਕੋਟ ਕਤਲਾਂ ਸਮੇਂ ਵੀ ਉਹਨੂੰ ਕਿਤੇ ਜਾਣ ਦੀ ਪੁਲਿਸ ਦੇ ਵੱਲੋਂ ਮਨਾਹੀ ਕੀਤੀ ਗਈ ਸੀ। ਅੰਗਰੇਜ਼ ਅਫਸਰ ਮੈਕਨਬ ਇਸ ਪ੍ਰਕਾਰ ਦੇ ਨਾਲ ਸੂਬਾ ਕਾਹਨ ਸਿੰਘ ਦੇ ਬਾਰੇ ਲਿਖਦਾ, ਉਹ ਲਿਖਦਾ, ਇਸ ਬੰਦੇ ਤੋਂ ਕੋਈ ਗੱਲ ਕਢਵਾਉਣੀ ਕਰੜੀ ਖੇਡ ਹੈ, ਬੜਾ ਚਲਾਕ ਬੰਦਾ ਹੈ, ਤਾਂ ਉਮਰ ਬਨਵਾਸ ਦੇ ਵਿੱਚ ਇਸ ਨੂੰ ਰੱਖਿਆ ਜਾਵੇ। ਸੂਬਾ ਕਾਹਨ ਸਿੰਘ ਨੂੰ ਅਲਾਹਾਬਾਦ ਤੋਂ ਅਦਨ ਜੇਲ, ਉੱਥੋਂ ਹਜ਼ਾਰੀ ਬਾਗ ਤੇ ਉੱਥੋਂ ਚੁਨਾਰ ਕਿਲੇ ਦੀ ਜੇਲ ਦੇ ਵਿੱਚ ਭੇਜਿਆ ਗਿਆ। ਕਰੀਬ 76-77 ਸਾਲ ਦੀ ਵਡੇਰੀ ਉਮਰ ਦੇ ਵਿੱਚ ਸਖਤ ਕੈਦ ਕੱਟਦਿਆਂ ਹੋਇਆਂ ਲਗਾਤਾਰ ਖਰਾਬ ਹੁੰਦੀ ਜਾ ਰਹੀ ਸਿਹਤ ਦੇ ਕਾਰਨ 30 ਮਾਰਚ 1888 ਈਸਵੀ ਨੂੰ ਅੰਗਰੇਜ਼ ਹਕੂਮਤ ਦੇ ਵੱਲੋਂ ਚੁਨਾਰ ਕਿਲੇ ਤੋਂ ਇਹਨਾਂ ਦੀ ਰਿਹਾਈ ਦਾ ਹੁਕਮ ਉਹਨਾਂ ਨੂੰ ਜਾਰੀ ਕਰਨਾ ਪਿਆ। ਸੂਬਾ ਜਵਾਹਰ ਸਿੰਘ, ਸੂਬਾ ਜਵਾਹਰ ਸਿੰਘ ਸੁਪੁੱਤਰ ਸਰਦਾਰ ਦਲ ਸਿੰਘ ਜ਼ਿਮੀਂਦਾਰ ਡਰੌਲੀ ਭਾਈ, ਹੁਣ ਬਲਾਕ ਤਹਿਸੀਲ ਤੇ ਜ਼ਿਲ੍ਹਾ ਮੋਗਾ, ਪਹਿਲਾਂ ਤਹਿਸੀਲ ਮੋਗਾ ਦੇ ਰਹਿਣ ਵਾਲੇ ਸਨ। ਇਹਨਾਂ ਦਾ ਜਨਮ ਸੰਨ 1822 ਦੇ ਵਿੱਚ ਹੋਇਆ। ਸੂਬਾ ਜਵਾਹਰ ਸਿੰਘ ਪੁੱਤਰ ਦਲ ਸਿੰਘ ਡਰੌਲੀ ਭਾਈ, ਥਾਣਾ ਡਗਰੂ, ਤਹਿਸੀਲ ਮੋਗਾ, ਉਮਰ 50 ਸਾਲ, ਜੱਟ ਸਿੱਖ, 5 ਵਰਿਆਂ ਦੀ ਉਮਰ ਦੇ ਵਿੱਚ ਪਿਤਾ ਮਰ ਗਿਆ। ਵਾਹੀ ਕਰਨ ਲੱਗਾ ਤਾਂ ਸੰਮਤ 1905 ਬਿਕਰਮੀ ਦੇ ਵਿੱਚ ਨਿਰਮਲਾ ਸਾਧ ਬਣ ਗਿਆ। ਵਰਿਆਂ ਬੱਧੀ ਦੇਸ਼ ਭਰ ਦੇ ਵਿੱਚ ਵਿਚਰਿਆ, 4 ਵਰੇ ਬਨਾਰਸ ਦੇ ਵਿੱਚ ਰਿਹਾ। ਸੰਮਤ 1917 ਬਿਕਰਮੀ ਦੇ ਵਿੱਚ ਕੋਕਾ ਬਣਿਆ। ਬਿਲਾਸਪੁਰ ਮੋਗਾ ਦੇ ਇੱਕ ਖੂਹ ਦੇ ਉੱਤੇ ਸਾਧ ਵਜੋਂ ਰਿਹਾ। ਸੰਨ 1865 ਈਸਵੀ ਦੇ ਵਿੱਚ ਸੂਬਾ ਥਾਪਿਆ ਗਿਆ। ਸਤਿਗੁਰੂ ਰਾਮ ਸਿੰਘ ਦੇ ਨਾਲ ਦੀਵਾਲੀ, ਮਾਘੀ ਅਤੇ ਆਨੰਦਪੁਰ ਦੇ ਹੋਲੇ ਮਹੱਲਿਆਂ ਤੇ ਹਾਜ਼ਰ ਹਮੇਸ਼ਾ ਇਹ ਹੁੰਦਾ ਰਿਹਾ। ਅੰਗਰੇਜ਼ ਅਫਸਰ ਮੈਕਨਬ ਸੂਬਾ ਜਵਾਹਰ ਸਿੰਘ ਦੇ ਬਾਰੇ ਵੀ ਆਪਣਾ ਮਤ ਪੇਸ਼ ਕਰਦਾ। ਉਹ ਲਿਖਦਾ, ਸੂਬਾ ਜਵਾਹਰ ਸਿੰਘ ਅਸਲੀ ਫਕੀਰ ਮਲੂਮ ਹੁੰਦਾ ਹੈ, ਖਤਰਨਾਕ ਨਹੀਂ ਜਾਪਦਾ, ਪਰ ਜੋ ਉਹ ਜਾਣਦਾ ਹੈ ਉਹ ਸਾਰਾ ਮੈਨੂੰ ਦੱਸ ਨਹੀਂ ਰਿਹਾ। ਉਪਰਲੀਆਂ ਗੱਲਾਂ ਬੜੀ ਮੁਸ਼ਕਲ ਦੇ ਨਾਲ ਮੈਂ ਉਸ ਦੇ ਮੂੰਹੋਂ ਕਢਵਾਈਆਂ ਨੇ। ਜਵਾਹਰ ਸਿੰਘ ਨੂੰ ਸਦਾ ਲਈ ਦੇਸ਼ ਨਿਕਾਲਾ ਦਿੱਤਾ ਜਾਣਾ ਚਾਹੀਦਾ। ਇਹ ਅੰਗਰੇਜ਼ ਅਫਸਰ ਮੈਗਰਮ ਨੇ ਲਿਖਿਆ। 29 ਨਵੰਬਰ ਸੰਨ 1882 ਨੂੰ ਸੂਬਾ ਜਵਾਹਰ ਸਿੰਘ ਕਮਜ਼ੋਰੀ ਅਤੇ ਬੁਢਾਪੇ ਦੇ ਕਾਰਨ ਮੌਲ ਮੀਨ ਜੇਲ੍ਹ ਦੀ ਸਖ਼ਤ ਕੈਦ ਦੇ ਵਿੱਚ ਹੀ ਆਪਣੇ ਪ੍ਰਾਣਾਂ ਨੂੰ ਤਿਆਗ ਗਏ। ਪੰਜਾਬ ਦੇ ਸੁਤੰਤਰਤਾ ਸੰਗਰਾਮ ਦੇ ਗੌਰਵਮਈ ਇਤਿਹਾਸ ਦੇ ਵਿੱਚ ਸੂਬਾ ਜਵਾਹਰ ਸਿੰਘ ਦਾ ਨਾਮ ਸ਼ਹੀਦ ਵਜੋਂ ਹਮੇਸ਼ਾ ਅਮਰ ਰਹੇਗਾ। ਸੂਬਾ ਲੱਖਾ ਸਿੰਘ, ਸੂਬਾ ਲੱਖਾ ਸਿੰਘ ਸੁਪੁੱਤਰ ਸਰਦਾਰ ਰਾਣਾ ਸਿੰਘ ਪਿੰਡ ਮਲੌਦ, ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਸਨ। ਇਹਨਾਂ ਦਾ ਜਨਮ ਸੰਨ 1836 ਦੇ ਵਿੱਚ ਹੋਇਆ। ਸੂਬਾ ਸਾਹਿਬ ਸਿੰਘ ਤੋਂ ਬਾਅਦ ਸੂਬਿਆਂ ਦੇ ਵਿੱਚੋਂ ਸੂਬਾ ਲੱਖਾ ਸਿੰਘ ਦੂਜੇ ਨੰਬਰ ਤੇ ਗਿਣੇ ਜਾਂਦੇ ਨੇ। ਅੰਗਰੇਜ਼ ਹਕੂਮਤ ਸੂਬਾ ਲੱਖਾ ਸਿੰਘ ਨੂੰ ਆਪਣੇ ਰਾਜ ਸੂਬਾ ਲੱਖਾ ਸਿੰਘ ਨੂੰ ਆਪਣੇ ਰਾਜ ਦੀ ਸਲਾਮਤੀ ਲਈ ਬਹੁਤ ਖਤਰਨਾਕ ਸਮਝਦੀ ਸੀ। ਸੂਬਾ ਲੱਖਾ ਸਿੰਘ ਪੁੱਤਰ ਰਾਣਾ ਸਿੰਘ, ਉਮਰ 36 ਸਾਲ, ਮਲੌਦ ਲੁਧਿਆਣਾ ਪਹਿਲਾਂ ਸ਼ੇਰਦਿਲ ਰੈਜੀਮੈਂਟ ਦੇ ਵਿੱਚ ਸੀ। ਜਦੋਂ ਇਹ ਟੁੱਟ ਗਈ ਪੁਲਿਸ ਵਿੱਚ ਭੇਜ ਦਿੱਤਾ ਗਿਆ। ਸੰਮਤ 1918 ਬਿਕਰਮੀ ਦੇ ਵਿੱਚ ਅਸਤੀਫਾ ਦੇ ਕੇ ਆਇਆ। 1916 ਤੇ 17 ਬਿਕਰਮੀ ਦੇ ਵਿੱਚ ਕਾਲ ਵਰੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਲੁਧਿਆਣੇ ਵਿੱਚ ਉਸ ਨੂੰ ਕੋਕਾ ਬਣਾਇਆ। ਉਹ ਪੈਣੀ ਸਾਹਿਬ ਦੇ ਵਿੱਚ ਗੁਰੂ ਕੇ ਪਸ਼ੂਆਂ ਅਤੇ ਲੰਗਰ ਦੀ ਸੇਵਾ ਵਿੱਚ ਰਹਿੰਦਾ ਸੀ। ਖੋਟੇ ਫਿਰੋਜ਼ਪੁਰ ਦੇ ਹੋਲੇ ਮਹੱਲੇ ਅਤੇ ਦਮਦਮੇ ਸਾਹਿਬ ਦੀ ਵਿਸਾਖੀ ਤੇ ਉਹ ਹਾਜ਼ਰ ਸੀ। ਅੰਗਰੇਜ਼ ਅਫਸਰ ਮੈਕਨਮ ਲਿਖਦਾ ਹੈ, ਸੂਬਾ ਲੱਖਾ ਸਿੰਘ ਦੇ ਬਾਰੇ ਉਹ ਲਿਖਦਾ ਹੈ, ਇਹ ਬੰਦਾ ਸਾਰੇ ਸੂਬਿਆਂ ਦੇ ਵਿੱਚੋਂ ਵੱਧ ਝਗੜਾਲੂ ਹੈ। ਉਹ ਬਗਾਵਤ ਦਾ ਪ੍ਰਚਾਰ ਕਰਦਾ ਰਿਹਾ ਅਤੇ ਸ਼ਹੀਦ ਹੀਰਾ ਸਿੰਘ ਗਰੋਹ ਨੂੰ ਹੌਸਲਾ ਅਫਜ਼ਾਊ ਸ਼ਬਦਾਂ ਦੇ ਨਾਲ ਵਿਦਾ ਕਰਕੇ ਆਇਆ। ਉਹਨੂੰ ਲਗਾਤਾਰ ਬਨਵਾਸ ਦੇ ਵਿੱਚ ਰੱਖਣਾ ਚਾਹੀਦਾ ਹੈ। ਇਹ ਉਸ ਅੰਗਰੇਜ਼ ਨੇ ਲਿਖੇ। ਸੂਬਾ ਲੱਖਾ ਸਿੰਘ ਮੌਲਮੀਨ ਜੇਲ੍ਹ ਦੇ ਵਿੱਚ ਜੋੜਾਂ ਦੀ ਪੀੜ, ਗਠੀਆ ਦੀ ਬਿਮਾਰੀ ਦੇ ਨਾਲ ਤਕਲੀਫ ਦੇ ਵਿੱਚ ਰਹੇ। ਸੂਬਾ ਜੀ 5 ਫਰਵਰੀ ਸੰਨ 1903 ਦੇ ਵਿੱਚ ਮੌਲਮੀਨ ਜੇਲ੍ਹ ਦੀ ਸਖ਼ਤ ਕੈਦ ਵਿੱਚ ਹੀ ਪ੍ਰਾਣ ਤਿਆਗ ਗਏ। ਸੂਬਾ ਲੱਖਾ ਸਿੰਘ ਬਾਰੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਇਸ ਪ੍ਰਕਾਰ ਦੇ ਨਾਲ ਜ਼ਿਕਰ ਆਉਂਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਆਪਣੇ ਸ੍ਰੀ ਮੁਖ ਤੋਂ ਉਪਦੇਸ਼ ਦਿੱਤੇ ਨੇ, ਉਹਨਾਂ ਨੂੰ ਕਿਤਾਬੀ ਰੂਪ ਦਿੱਤਾ ਗਿਆ ਹੈ। ਲਾਲ ਇਹ ਰਤਨ ਪੁਸਤਕ ਦਾ ਨਾਮ ਹੈ, ਜਿਹਦੇ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਦੇ ਉਪਦੇਸ਼ ਲਿਖਤੀ ਰੂਪ ਦੇ ਵਿੱਚ ਲਿਖੇ ਗਏ ਨੇ। ਭਾਗ ਪਹਿਲਾ ਦੇ ਵਿੱਚ ਪੰਨਾ 263 ਦੇ ਉੱਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਐਸੇ ਬਚਨ ਲਿਖੇ ਨੇ ਸੂਬਾ ਲੱਖਾ ਸਿੰਘ ਦੇ ਬਾਰੇ। ਇਹ ਬੜੇ ਬਹਾਦਰ ਆਦਮੀ ਸਨ ਔਰ ਬੜੇ ਸੂਰਮੇ ਸਨ, ਇਉਂ ਕਹਿ ਦਿਓ ਕਿ ਸਤਿਗੁਰਾਂ ਦੇ ਮਿਲਟਰੀ ਸੈਕਟਰੀ ਸਨ। ਇਹ ਉਹੀ ਆਦਮੀ ਸਨ ਜਿਨ੍ਹਾਂ ਨੂੰ ਉਸ ਦਿਨ ਵੀ ਇਤਲਾਹ ਦੇਣ ਵਾਸਤੇ ਭੇਜਿਆ ਹੈ ਤੇ ਲੁਧਿਆਣੇ ਇਹਨਾਂ ਨੂੰ ਪਕੜ ਲਿਆ ਗਿਆ, ਮੁੜ ਕੇ ਨਹੀਂ ਭੈਣੇ ਸਾਹਿਬ ਜਾਣ ਦਿੱਤਾ। ਅਰ ਮੌਲਮੀਨ ਦੇ ਵਿੱਚ ਰਹਿ ਹਨ ਆ ਕੇ ਬਹੁਤ ਵਾਰ ਇਹਨਾਂ ਦੇ ਐਸੇ ਐਸੇ ਬਚਨ ਉਥੋਂ ਦੀ ਸਾਧ ਸੰਗਤ ਤੋਂ ਸੁਣੇ ਹਨ ਜਿਹੜੇ ਲੋਕ ਉਥੋਂ ਆਉਂਦੇ ਜਾਂਦੇ ਸੀ। ਇੱਥੇ ਵੀ ਕਈਆਂ ਉੱਤੇ ਕਿਰਪਾ ਕੀਤੀ ਜਿਨ੍ਹਾਂ ਨੂੰ ਸਿੰਘ ਸਜਾਇਆ ਖੁੰਡਾ ਹੱਥ ਦੇ ਵਿੱਚ ਰੱਖਦੇ ਸੀ, ਵੈਸੇ ਕੈਦ ਨਹੀਂ ਸੀ। ਬੰਗਲਿਓਂ ਬਾਹਰ ਜਿਸ ਵੇਲੇ ਸ਼ਹਿਰ ਦੇ ਵਿੱਚ ਜਾਂਦੇ ਅੱਗੋਂ ਕਮਿਸ਼ਨ ਦੀ ਬੱਗੀ ਆ ਗਈ। ਕਿਸੇ ਨੇ ਕਿਹਾ ਕਿ ਅੱਗੋਂ ਬੱਗੀ ਆਉਂਦੀ ਹੈ, ਕੋਈ ਪਰਵਾਹ ਨਹੀਂ ਕੀਤੀ। ਉਹਦੀ ਕਮਿਸ਼ਨਰ ਦੀ ਅੱਗੋਂ ਭੀੜਾ ਥਾਂ ਆ ਗਿਆ ਤੇ ਮਾਰਿਆ ਵੱਟ ਕੇ ਖੁੰਡਾ ਕਮਿਸ਼ਨਰ ਦੀ ਘੋੜੀ ਨੂੰ, ਉਹ ਪਿੱਛੇ ਨੂੰ ਭੱਜ ਗਈ ਲੈ ਕੇ ਬੱਗੀ, ਕੋਈ ਪਰਵਾਹ ਨਹੀਂ ਕੀਤੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਉਪਦੇਸ਼ ਦੇ ਵਿੱਚ ਇਸ ਤਰ੍ਹਾਂ ਕਹਿੰਦੇ ਨੇ। ਸੂਬਾ ਬ੍ਰਹਮਾ ਸਿੰਘ, ਸੂਬਾ ਬ੍ਰਹਮਾ ਸਿੰਘ ਸੁਪੁੱਤਰ ਸਰਦਾਰ ਗੁਲਾਬ ਸਿੰਘ ਜ਼ਿਮੀਦਾਰ ਪਿੰਡ ਦਰਿਆਪੁਰ ਕੈਂਥਲ ਦੇ ਰਹਿਣ ਵਾਲੇ ਸਨ। ਇਹਨਾਂ ਦਾ ਜਨਮ ਲਗਭਗ ਸੰਨ 1822 ਦੇ ਵਿੱਚ ਹੋਇਆ। ਸੂਬਾ ਬ੍ਰਹਮਾ ਸਿੰਘ ਪੁੱਤਰ ਗੁਲਾਬ ਸਿੰਘ ਉਮਰ 50 ਦੇ ਲਗਭਗ ਜੱਟ ਦਰਿਆਪੁਰ ਕੈਂਥਲ ਅਣਦਾੜੀਆ ਹੀ ਉਦਾਸੀ ਸਾਧ ਬਣਿਆ। ਕਸ਼ਮੀਰੋਂ ਮੁੜਦਿਆਂ 1916 ਬਿਕਰਮੇ ਸੰਨ 1869 ਦੇ ਵਿੱਚ ਹਜਰੋਂ ਵਿਖੇ ਸਤਿਗੁਰੂ ਬਾਲਕ ਸਿੰਘ ਤੋਂ ਨਾਮ ਦਾਨ ਲਿਆ। ਸੰਮਤ 1921 ਬਿਕਰਮੇ ਦੇ ਵਿੱਚ ਉਹ ਗਿੱਲ ਪਿੰਡ ਰਹਿ ਰਿਹਾ ਸੀ। ਜਮੀਤ ਸਿੰਘ ਵਾਲੇ ਗਿੱਲ ਪਿੰਡ ਦੇ ਵਿੱਚ ਉਸੇ ਵਰੇ ਅੰਮ੍ਰਿਤਸਰ ਵਿਖੇ ਸਤਿਗੁਰੂ ਰਾਮ ਸਿੰਘ ਜੀ ਨੂੰ ਮਿਲਿਆ ਤੇ ਉਹਨਾਂ ਦੇ ਨਾਲ ਸ੍ਰੀ ਭੈਣੀ ਸਾਹਿਬ ਆ ਗਿਆ। ਸਤਿਗੁਰੂ ਰਾਮ ਸਿੰਘ ਨੇ ਉਸ ਨੂੰ ਗੁੱਜਰਾਂ ਵਾਲਾ, ਸਿਆਲਕੋਟ ਤੇ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਕੂਕਾ ਪੰਥ ਦਾ ਪ੍ਰਚਾਰ ਪ੍ਰਸਾਰ ਕਰਨ ਦੇ ਲਈ ਕਿਹਾ, ਜੋ ਉਹ ਜੋਤਾ ਸਿੰਘ ਟਪਈ ਦੇ ਕਦੇ ਨਾਲ ਤੇ ਕਦੇ ਇਕੱਲਾ ਕਰਦਾ ਰਿਹਾ। ਉਹ ਲੋਕਾਂ ਨੂੰ ਚੋਰੀ ਨਾ ਕਰਨ, ਕੁੜੀਆਂ ਨੂੰ ਨਾ ਮਾਰਨ, ਧੀਆਂ ਭੈਣਾਂ ਦੇ ਪੈਸੇ ਲੈ ਕੇ ਵਿਆਹ ਨਾ ਕਰਨ ਲਈ ਉਪਦੇਸ਼ ਕਰਦਾ ਸੀ ਸਤਿਗੁਰੂ ਰਾਮ ਸਿੰਘ ਜੀ ਦੇ ਹੁਕਮ ਦੇ ਅਨੁਸਾਰ। ਸੂਬਾ ਬ੍ਰਹਮਾ ਸਿੰਘ ਦੇ ਵਾਸਤੇ ਮਹਿਕਮ ਅੰਗਰੇਜ਼ ਅਫਸਰ ਨੇ ਇਹ ਲਿਖਿਆ, ਉਹ ਕਹਿੰਦਾ ਇਹ ਬੰਦਾ ਹਕੀਕੀ ਤੌਰ ਤੇ ਧਾਰਮਿਕ ਹੈ, ਪਰ ਉਕਸਾਉਣ ਮਗਰੋਂ ਜੋ ਸ਼ੀਲਾ ਹੋ ਸਕਦਾ ਹੈ। ਇਹ ਵਰਿਆਂ ਤੋਂ ਤਰਤੀਬ ਨਾਲ ਬਗਾਵਤ ਦਾ ਪ੍ਰਚਾਰ ਕਰਦਾ ਆ ਰਿਹਾ ਹੈ। ਸਾਹਿਬ ਸਿੰਘ, ਲੱਖਾ ਸਿੰਘ, ਕਾਣ ਸਿੰਘ ਜਿਉਂ ਇਹਨੂੰ ਵੀ ਤਾਂ ਸੋਭਾ ਲੱਖਾ ਸਿੰਘ ਕਾਨ ਸਿੰਘ ਵਰਗੋ ਇਸ ਨੂੰ ਵੀ ਉਮਰ ਦੇਸ਼ ਨਿਕਾਲਾ ਦਿੱਤਾ ਜਾਣਾ ਚਾਹੀਦਾ। 18 ਮਾਰਚ ਸਨ 1887 ਸੋਭਾ ਬ੍ਰਹਮਾ ਸਿੰਘ ਦੀ ਮੌਲ ਮਿਹਨਤੋਂ ਰਿਹਾਈ ਦੇ ਆਦੇਸ਼ ਸਰਕਾਰ ਨੇ ਜਾਰੀ ਕਰ ਦਿੱਤੇ ਸਨ। ਸੋਭਾ ਜੀ ਦੇ ਬੁਢਾਪੇ ਅਤੇ ਕਮਜ਼ੋਰੀ ਦੀ ਅਵਸਥਾ ਕਾਰਨ ਸਰਕਾਰ ਨੂੰ ਉਹਨਾਂ ਨੂੰ ਰਿਹਾ ਕਰਨਾ ਪਿਆ। ਸੋਭਾ ਰੂੜ ਸਿੰਘ, ਸੋਭਾ ਰੂੜ ਸਿੰਘ ਅਤੇ ਸੋਭਾ ਸਾਹਿਬ ਸਿੰਘ ਦੋਵੇਂ ਭਰਾ ਸੁਪੁੱਤਰ ਸਾਲ ਸਰਦਾਰ ਦਿਆਲ ਸਿੰਘ ਰਾਮਗੜੀਏ ਸਿੱਖ ਪਿੰਡ ਬੰਗਾਲੀਪੁਰ ਹੁਣ ਬਲਾਕ ਨੌਸ਼ਹਿਰਾ ਪੰਨੂਆ ਤਹਿਸੀਲ ਤੇ ਜ਼ਿਲ੍ਹਾ ਤਰਨ ਤਾਰਨ ਦੇ ਰਹਿਣ ਵਾਲੇ ਤਰਖਾਣ ਸਿੱਖ ਸਨ। ਸੋਭਾ ਰੂੜ ਸਿੰਘ ਦਾ ਜਨਮ ਸਨ 1831 ਦੇ ਵਿੱਚ ਹੋਇਆ। ਉਮਰ 41 ਵਰੇ ਬੰਗਾਲੀਪੁਰ ਅੰਮ੍ਰਿਤਸਰ ਦੇ ਵਿੱਚ ਰਹਿੰਦਾ। ਪਰਿਵਾਰ ਦੇ ਸਨੇ ਕਾਰ ਵਿਹਾਰ ਕਰਦਾ। ਸੰਮਤ 1917 ਬਿਕਰਮੀ ਦੇ ਵਿੱਚ ਸਤਿਗੁਰੂ ਰਾਮ ਸਿੰਘ ਜੀ ਨੇ ਕੂਕਾ ਸਿੰਘ ਬਣਾਇਆ। ਆਨੰਦਪੁਰ ਦੇ ਹੋਲੇ ਤੋਂ ਬਾਅਦ ਉਸ ਨੂੰ ਭਜਨ ਦੇਣ ਦਾ ਅਧਿਕਾਰ ਮਿਲਿਆ। ਸ਼ਹਿਰ ਵਿੱਚ ਉਹ ਸਿੱਖਿਆ ਦਿਆ ਕਰਦਾ ਸੀ। ਮਹਿਕਮ ਅੰਗਰੇਜ਼ ਅਫਸਰ ਲਿਖਦਾ, ਬੰਦਾ ਨਿਸ਼ਾਨੇ ਵਾਲਾ ਨਹੀਂ, ਸਾਹਿਬ ਸਿੰਘ ਦਾ ਭਾਈ ਹੋਣਾ ਹੀ ਉਸਦਾ ਵੱਡਾ ਰੁਤਬਾ ਹੈ। ਸਖ਼ਤ ਕੈਦ ਦੇ ਵਿੱਚ ਸੋਭਾ ਰੂੜ ਸਿੰਘ ਨਵੰਬਰ ਸਨ 1884 ਨੂੰ ਕਿਲ੍ਹਾ ਅਸੀਰਗੜ੍ਹ ਵਿਖੇ ਪ੍ਰਾਣ ਤਿਆਗ ਗਏ। ਪੰਜਾਬ ਦੇ ਸੁਤੰਤਰਤਾ ਸੰਗਰਾਮ ਦੇ ਗੌਰਵਮਈ ਇਤਿਹਾਸ ਦੇ ਵਿੱਚ ਸੋਭਾ ਰੂੜ ਸਿੰਘ ਦਾ ਨਾਮ ਸ਼ਹੀਦ ਵਜੋਂ ਅਮਰ ਰਹੇਗਾ। ਸੋਭਾ ਪਹਾੜਾ ਸਿੰਘ, ਸੋਭਾ ਪਹਾੜਾ ਸਿੰਘ ਸਪੁੱਤਰ ਸ੍ਰੀ ਹੇਮ ਚੰਦ ਜ਼ਿਮੀਦਾਰ ਪਿੰਡ ਮਲੌਦ ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਸਨ। ਇਹਨਾਂ ਦਾ ਜਨਮ ਸਨ 1822 ਦੇ ਵਿੱਚ ਹੋਇਆ। ਸੋਭਾ ਪਹਾੜਾ ਸਿੰਘ ਦੀ ਉਮਰ 42 ਸਾਲ, ਜਾਤੀ ਜੱਟ। ਸਰਦਾਰ ਮਿੱਤ ਸਿੰਘ ਬਦਨ ਸਿੰਘ ਦੇ ਪਿਤਾ ਦੀ ਨੌਕਰੀ ਦੇ ਵਿੱਚ ਉਹ ਰਿਹਾ ਕਰਦਾ ਸੀ। ਪਰ ਗਦਰ ਵਾਲੇ ਵਰੇ ਭਾਵ ਕਿ 1857 ਦੇ ਵਿੱਚ ਇਸ ਨੇ ਨੌਕਰੀ ਛੱਡ ਦਿੱਤੀ ਅਤੇ ਨਿਰਮਲਾ ਸਾਧ ਬਣ ਗਿਆ। ਸੰਮਤ 1917 ਬਿਕਰਮੀ ਦੇ ਵਿੱਚ ਸਤਿਗੁਰੂ ਰਾਮ ਸਿੰਘ ਨੇ ਉਸ ਨੂੰ ਕੋਕਾ ਬਣਾਇਆ ਅਤੇ 5 ਵਰੇ ਪਹਿਲਾਂ ਉਹਨੂੰ ਸੂਬਾ ਥਾਪਿਆ ਗਿਆ। ਉਦੋਂ ਤੋਂ ਉਹ ਸਿਆੜ ਠਾਣਾ ਡੇਲੋਂ ਲੁਧਿਆਣਾ ਰਹਿ ਰਿਹਾ ਹੈ, ਜਿੱਥੇ ਉਸਦੇ ਕਈ ਸੰਬੰਧੀ ਅਤੇ ਕਈ ਨਾਮਧਾਰੀ ਕੂਕੇ ਹਨ। ਸਤਿਗੁਰੂ ਰਾਮ ਸਿੰਘ ਦੇ ਨਾਲ ਸਾਰਿਆਂ ਹੀ ਮੇਲਿਆਂ ਦੇ ਵਿਖੇ ਅੰਮ੍ਰਿਤਸਰ, ਆਨੰਦਪੁਰ ਅਤੇ ਕੋਠੇ ਵਿਖੇ ਹਾਜ਼ਰ ਸੀ, ਪਰ ਦਮਦਮਾ ਸਾਹਿਬ ਵਿਖੇ ਇਹ ਨਹੀਂ ਸੀ। ਅੰਗਰੇਜ਼ ਅਫਸਰ ਮਹਿਕਮ ਲਿਖਦਾ, ਸੂਬਾ ਪਹਾੜਾ ਸਿੰਘ ਦੇ ਬਾਰੇ ਕੱਟੜ, ਖਤਰਨਾਕ ਜਾਪਦਾ ਬੰਦਾ, ਚਿਹਰੇ ਤੋਂ ਉਸਦਾ ਇਰਾਦਾ ਝਲਕਦਾ ਹੈ। ਇੱਕ ਪ੍ਰਭਾਵਸ਼ਾਲੀ ਸੂਬਾ ਹੈ ਅਤੇ ਇੱਕ ਖਤਰਨਾਕ ਵਿਅਕਤੀ ਵੀ ਹੈ। ਬ੍ਰਹਮਾ ਸਿੰਘ ਤੋਂ ਵੀ ਵੱਧ ਖਤਰਨਾਕ ਹੈ। ਘੱਟੋ ਘੱਟ 10 ਵਰੇ ਦੇਸ਼ ਨਿਕਾਲਾ ਇਸ ਨੂੰ ਦਿੱਤਾ ਜਾਣਾ ਚਾਹੀਦਾ। ਸੋਭਾ ਪਹਾੜਾ ਸਿੰਘ ਅਸੀਰਗੜ੍ਹ ਜ਼ਿਲ੍ਹੇ ਦੀ ਸਖ਼ਤ ਕੈਦ ਦੇ ਵਿੱਚ ਗੁਰਦੇ ਦੀ ਕਿਸੇ ਬਿਮਾਰੀ ਤੋਂ ਪੀੜਤ ਰਹਿਣ ਤੋਂ ਬਾਅਦ 2 ਮਾਰਚ ਸਨ 1882 ਨੂੰ ਸਵੇਰੇ 5 ਵਜੇ ਪ੍ਰਾਣ ਤਿਆਗ ਗਏ। ਪੰਜਾਬ ਦੇ ਸੁਤੰਤਰਤਾ ਸੰਗਰਾਮ ਦੇ ਗੌਰਵਮਈ ਇਤਿਹਾਸ ਦੇ ਵਿੱਚ ਸੋਭਾ ਪਹਾੜਾ ਸਿੰਘ ਦਾ ਨਾਮ ਸ਼ਹੀਦ ਵਜੋਂ ਜ਼ਰੂਰ ਅਮਰ ਰਹੇਗਾ। ਸੋਭਾ ਮਲੂਕ ਸਿੰਘ, ਸੋਭਾ ਮਲੂਕ ਸਿੰਘ ਸੁਪੁੱਤਰ ਸਰਦਾਰ ਸੁੱਖਾ ਸਿੰਘ ਪਿੰਡ ਫੂਲੇ ਵਾਲਾ ਬਲਾਕ ਮਲੌਟ ਤਹਿਸੀਲ ਤੇ ਜ਼ਿਲ੍ਹਾ ਮੁਕਤਸਰ ਦੇ ਰਹਿਣ ਵਾਲੇ ਸਨ। ਇਹਨਾਂ ਦਾ ਜਨਮ ਕਰੀਬ ਸਨ 1833 ਦੇ ਵਿੱਚ ਹੋਇਆ। ਸੋਭਾ ਮਲੂਕ ਸਿੰਘ ਮੁਕਤਸਰ ਫਿਰੋਜ਼ਪੁਰ ਸੰਮਤ 1921 ਬਿਕਰਮੀ ਦੇ ਵਿੱਚ ਕੋਕਾ ਬਣਾਇਆ ਤੇ 2 ਸਾਲ ਬਾਅਦ ਸੋਭਾ ਥਾਪ ਦਿੱਤਾ। ਅੰਗਰੇਜ਼ ਅਫਸਰ ਮੈਕਨਮ ਲਿਖਦਾ ਹੈ ਕਿ ਮਲੂਕ ਸਿੰਘ ਸਨ 1869 ਫਰਵਰੀ ਦੀਆਂ ਥਰਾਜ ਵਾਲਾ ਘਟਨਾਵਾਂ ਸਮੇਂ ਪ੍ਰਭਾਵਸ਼ਾਲੀ ਅਤੇ ਕੱਟੜ ਬਾਗੀ ਸੀ। ਉਹਨੂੰ 2 ਸਾਲ ਬਾਅਦ ਇਸ ਸ਼ਰਤ ਤੇ ਘਰ ਭੇਜਿਆ ਜਾ ਸਕਦਾ ਹੈ ਕਿ ਪੁਲਿਸ ਨਿਗਰਾਨੀ ਹੇਠ ਘਰ ਦੇ ਵਿੱਚ ਰਹੇਗਾ। ਕਿਸੇ ਕਿਸਮ ਦੇ ਮੇਲੇ ਮੀਟਿੰਗਾਂ ਦੇ ਵਿੱਚ ਉਹ ਭਾਗ ਨਹੀਂ ਲੈ ਸਕਦਾ, ਇਸ ਤਰ੍ਹਾਂ ਉਸ ਅੰਗਰੇਜ਼ ਨੇ ਲਿਖਿਆ। 17 ਜਨਵਰੀ 1887 ਨੂੰ ਸੂਬਾ ਮਲੂਕ ਸਿੰਘ ਨੂੰ ਇਹਨਾਂ ਸ਼ਰਤਾਂ ਦੇ ਨਾਲ ਕਿ ਉਹ ਆਪਣਾ ਪਿੰਡ ਜ਼ਿਲ੍ਹਾ ਮੈਜਿਸਟ੍ਰੇਟ ਜਾਂ ਪੁਲਿਸ ਕਪਤਾਨ ਦੀ ਮਨਜ਼ੂਰੀ ਬਿਨਾਂ ਨਹੀਂ ਛੱਡੇਗਾ, ਅਸੀਰਗੜ੍ਹ ਦੇ ਕਿਲੇ ਤੋਂ ਰਿਹਾ ਕਰਕੇ ਫਿਰੋਜ਼ਪੁਰ ਲਈ ਰੇਲ ਦੇ ਉੱਤੇ ਬਿਠਾ ਦਿੱਤਾ ਗਿਆ। ਸੂਬਾ ਮਾਨ ਸਿੰਘ ਸੁਪੁੱਤਰ ਸਰਦਾਰ ਮੱਖਣ ਸਿੰਘ ਜ਼ਿਮੀਦਾਰ ਪਿੰਡ ਸੈਦੋਕੇ ਹੁਣ ਬਲਾਕ ਤੇ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਸਨ। ਇਹਨਾਂ ਦਾ ਜਨਮ ਸਨ 1832 ਦੇ ਵਿੱਚ ਹੋਇਆ। ਸੂਬਾ ਮਾਨ ਸਿੰਘ ਤੇ ਸੂਬਾ ਹੁਕਮਾ ਸਿੰਘ ਨੂੰ ਅਲਾਹਾਬਾਦ ਤੋਂ ਚੁਨਾਰ ਕਿਲੇ ਦੇ ਵਿੱਚ ਕੈਦ ਕੀਤਾ ਗਿਆ। ਸੂਬਾ ਮਾਨ ਸਿੰਘ ਜੱਟ, ਉਮਰ 40 ਸਾਲ, ਸੰਮਤ 1922 ਬਿਕਰਮੀ ਦੇ ਵਿੱਚ ਉਹਨੂੰ ਜੋ ਵਾਹੀਵਾਨ ਹੈ ਗੁਰੂ ਰਾਮ ਸਿੰਘ ਨੇ ਕੋਕਾ ਬਣਾਇਆ। ਅੰਗਰੇਜ਼ ਅਫਸਰ ਮੈਕਨਮ ਲਿਖਦਾ ਸੂਬਾ ਮਾਨ ਸਿੰਘ ਦੇ ਬਾਰੇ, ਕਹਿੰਦਾ ਇਹ ਕੋਈ ਵੀ ਨੁਕਸਾਨ ਨਾ ਪਹੁੰਚਾਉਣ ਵਾਲਾ ਸ਼ਾਂਤ ਵਿਅਕਤੀ ਹੈ। ਇਹ ਬਹੁਤ ਹੀ ਸਧਾਰਨ ਜੱਟ ਸਿੱਖ ਪਰ ਸਰਗਰਮ ਪ੍ਰਾਪੇ ਗੰਢਾਂ ਕਰਨ ਵਾਲਾ ਹੈ। ਜੇ ਹਾਲਾਤ ਸ਼ਾਂਤ ਹੋਣ ਤਾਂ ਇਸ ਨੂੰ 3 ਸਾਲਾਂ ਬਾਅਦ ਇਸ ਸ਼ਰਤ ਤੇ ਘਰ ਵਾਪਸ ਭੇਜਿਆ ਜਾ ਸਕਦਾ ਹੈ ਕਿ ਪੁਲਿਸ ਨਿਗਰਾਨੀ ਹੇਠ ਘਰ ਦੇ ਵਿੱਚ ਹੀ ਰਹੇਗਾ, ਕਿਸੇ ਕਿਸਮ ਦੇ ਮੇਲੇ ਮੀਟਿੰਗਾਂ ਦੇ ਵਿੱਚ ਭਾਗ ਨਹੀਂ ਲਵੇਗਾ, ਪਰ ਇਸ ਨੂੰ ਕਦੇ ਵੀ ਮਲੂਕ ਸਿੰਘ ਦੇ ਨਾਲ ਨਾ ਵਾਪਸ ਭੇਜਿਆ ਜਾਵੇ ਕਿਉਂਕਿ ਦੋਵੇਂ ਇੱਕੋ ਹੀ ਖਿੱਤੇ ਦੇ ਨਾਲ ਸੰਬੰਧਿਤ ਹਨ। 17 ਫਰਵਰੀ 1887 ਨੂੰ ਸੂਬਾ ਮਾਨ ਸਿੰਘ ਨੂੰ ਇਹਨਾਂ ਸ਼ਰਤਾਂ ਦੇ ਨਾਲ ਕਿ ਉਹ ਆਪਣਾ ਪਿੰਡ ਜ਼ਿਲ੍ਹਾ ਮੈਜਿਸਟ੍ਰੇਟ ਜਾਂ ਪੁਲਿਸ ਕਪਤਾਨ ਦੀ ਮਨਜ਼ੂਰੀ ਬਿਨਾਂ ਨਹੀਂ ਛੱਡੇਗਾ, ਚੁਨਾਰ ਦੇ ਕਿਲੇ ਤੋਂ ਰਿਹਾ ਕਰਕੇ ਪੰਜਾਬ ਦੇ ਲਈ ਰੇਲ ਗੱਡੀ ਦੇ ਉੱਤੇ ਚੜਾ ਦਿੱਤਾ ਗਿਆ। 10ਵਾਂ ਸੂਬਾ ਜਿਹਦਾ ਨਾਮ ਸੀ ਸੂਬਾ ਹੁਕਮਾ ਸਿੰਘ। ਸੂਬਾ ਹੁਕਮਾ ਸਿੰਘ ਸੁਪੁੱਤਰ ਸਰਦਾਰ ਮਿਹਰ ਸਿੰਘ ਜ਼ਿਮੀਦਾਰ ਪਿੰਡ ਪਿੱਥੋ ਹੁਣ ਬਲਾਕ ਰਾਮਪੁਰਾ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਦੇ ਰਹਿਣ ਵਾਲੇ ਸਨ। ਇਹਨਾਂ ਦਾ ਜਨਮ ਸਨ 1837 ਵਿੱਚ ਹੋਇਆ। ਸੂਬਾ ਹੁਕਮਾ ਸਿੰਘ ਤੇ ਸੂਬਾ ਮਾਨ ਸਿੰਘ ਨੂੰ ਅਲਾਹਾਬਾਦ ਤੋਂ ਚੁਨਾਰ ਕਿਲੇ ਦੇ ਵਿੱਚ ਕੈਦ ਕੀਤਾ ਗਿਆ। ਸੂਬਾ ਹੁਕਮਾ ਸਿੰਘ ਉਮਰ 35 ਸਾਲ, ਜਾਤੀ ਜੱਟ, 1923 ਬਿਕਰਮੀ ਦੇ ਵਿੱਚ ਉਹਨਾਂ ਨੂੰ ਸੂਬਾ ਥਾਪਿਆ ਗਿਆ। ਕੋਕਾ ਬਣਨ ਤੋਂ ਪਹਿਲਾਂ ਉਹ ਨਿਰਮਲਾ ਸਾਧ ਸੀ ਤੇ ਪਿਛਲੇ 20 ਵਰਿਆਂ ਦੇ ਵਿੱਚ ਉਹ ਕਦੇ ਕਦਾਈ ਹੀ ਆਪਣੇ ਪਿੰਡ ਗਿਆ ਹੋਵੇਗਾ। ਉਸਦਾ ਕੋਈ ਪਰਿਵਾਰ ਨਹੀਂ। ਉਹ ਪੈਣੀ ਸਾਹਿਬ ਵਿਖੇ ਰਹਿ ਕੇ ਪਵਿੱਤਰ ਪੋਥੀਆਂ ਦੀ ਨਕਲ ਕਰਦਾ ਹੈ ਅਤੇ ਜੇ ਕੋਈ ਚਾਹੇ ਤਾਂ ਉਸ ਨੂੰ ਨਾਮ ਵੀ ਦਿੰਦਾ ਹੈ। ਉਸ ਬਾਰੇ ਲਿਖਿਆ ਗਿਆ ਹੈ ਕਿ ਇੱਕ ਉਤਸ਼ਾਹੀ ਸੂਬਾ ਹਮੇਸ਼ਾ ਗੁਰੂ ਰਾਮ ਸਿੰਘ ਦੇ ਨਾਲ ਅਤੇ ਆਮ ਕਰਕੇ ਬਗਾਵਤ ਦਾ ਪ੍ਰਚਾਰ ਕਰਨ ਵਾਲਾ ਹੈ। ਅੰਗਰੇਜ਼ ਅਫਸਰ ਮੈਕਨਮ ਲਿਖਦਾ ਹੈ, ਇਹ ਕੋਈ ਜ਼ਿਆਦਾ ਮਹੱਤਵਪੂਰਨ ਵਿਅਕਤੀ ਨਹੀਂ। ਵਰਿਆਂ ਤੱਕ ਇਹ ਗੁਰੂ ਰਾਮ ਸਿੰਘ ਦਾ ਨਿੱਜੀ ਸੇਵਕ ਰਿਹਾ ਹੈ। ਇਹ ਪੋਥੀਆਂ ਜੋ ਕੋਕਿਆਂ ਪਾਸੋਂ ਮਿਲਦੀਆਂ ਹਨ, ਬਾਗੀ ਸੁਰ ਵਾਲੀਆਂ, ਉਹਨਾਂ ਦੀਆਂ ਨਕਲਾਂ ਕਰਦਾ ਰਿਹਾ ਹੈ। ਜੇ ਸਭ ਠੀਕ ਠਾਕ ਹੋ ਜਾਵੇ ਤਾਂ ਵਰੇ ਬਾਅਦ ਇਸ ਨੂੰ ਨਾਭਾ ਰਿਆਸਤ ਦੇ ਹਵਾਲੇ ਕਰਕੇ ਉਪਰੋਕਤ ਸ਼ਰਤਾਂ ਲਗਾ ਕੇ ਵਾਪਸ ਭੇਜਿਆ ਜਾ ਸਕਦਾ। 17 ਫਰਵਰੀ ਸਨ 1887 ਨੂੰ ਅੰਗਰੇਜ਼ ਸਰਕਾਰ ਨੇ ਇਹਨਾਂ ਸ਼ਰਤਾਂ ਦੇ ਨਾਲ ਕਿ ਉਹ ਆਪਣਾ ਪਿੰਡ, ਜ਼ਿਲ੍ਹਾ ਮੈਜਿਸਟ੍ਰੇਟ ਜਾਂ ਪੁਲਿਸ ਕਪਤਾਨ ਦੀ ਮਨਜ਼ੂਰੀ ਬਿਨਾ ਨਹੀਂ ਛੱਡੇਗਾ, ਚੁਨਾਰ ਦੇ ਕਿਲੇ ਤੋਂ ਰਿਹਾ ਕਰਕੇ ਪੰਜਾਬ ਦੇ ਲਈ ਰੇਲ ਗੱਡੀ ਦੇ ਉੱਤੇ ਚੜਾ ਕੇ ਵਾਪਸ ਭੇਜ ਦਿੱਤਾ। ਇਹਨਾਂ ਸੂਬਿਆਂ ਤੋਂ ਇਲਾਵਾ ਇੱਕ ਮੰਗਲ ਸਿੰਘ ਬਿਸ਼ਨਪੁਰੀ ਸਿੱਖ ਦਾ ਜ਼ਿਕਰ ਆਉਂਦਾ ਹੈ ਕਿ ਉਹ ਵੀ ਸਤਿਗੁਰੂ ਰਾਮ ਸਿੰਘ ਦੇ ਨਾਲ ਸੀ। ਸਰਦਾਰ ਮੰਗਲ ਸਿੰਘ ਪਿੰਡ ਬਿਸ਼ਨਪੁਰਾ ਰਿਆਸਤ ਪਟਿਆਲਾ ਦਾ ਪਹਿਲਾ ਪਿੰਡ ਕਿਲ੍ਹਾ ਰਾਏਪੁਰ ਜ਼ਿਲ੍ਹਾ ਲੁਧਿਆਣਾ ਦਾ ਸੀ। ਸਰਦਾਰ ਮੰਗਲ ਸਿੰਘ ਬਿਸ਼ਨਪੁਰੀ ਮਹਾਰਾਜਾ ਪਟਿਆਲਾ ਦੇ ਰਿਸ਼ਤੇਦਾਰ ਸਨ। ਸਰਕਾਰੀ ਰਿਕਾਰਡ ਦੇ ਅਨੁਸਾਰ ਮਹਾਰਾਜਾ ਪਟਿਆਲੇ ਨੇ ਉਹਨੂੰ ਕੂਕਿਆਂ ਨਾਲੋਂ ਨਿਖੇੜਨ ਦੇ ਲਈ ਬਹੁਤ ਪ੍ਰਲੋਭਨ ਦਿੱਤੇ, ਪਰ ਜਦੋਂ ਸਰਦਾਰ ਨਾ ਮੰਨਿਆ ਤਾਂ ਉਹਨੂੰ ਰਿਆਸਤ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਤੇ ਹੁਣ ਉਹ ਗੁਰੂ ਰਾਮ ਸਿੰਘ ਦੇ ਨਾਲ ਰਹਿੰਦਾ ਹੈ। ਅੰਗਰੇਜ਼ ਅਫਸਰ ਮੈਕਨਮ ਲਿਖਦਾ ਹੈ ਕਿ ਸਰਦਾਰ ਮੰਗਲ ਸਿੰਘ ਬਿਸ਼ਨਪੁਰੀ ਗੁਰੂ ਰਾਮ ਸਿੰਘ ਦਾ ਬਹੁਤ ਮਹੱਤਵਪੂਰਨ ਅਨੁਯਾਈ ਹੈ। ਕੂਕਿਆਂ ਦੇ ਵਿੱਚ ਉਹਦਾ ਸ਼ਾਮਲ ਹੋਣਾ ਕਿਸੇ ਮਨੋਰਥ ਦੇ ਲਈ ਹੈ, ਨਾ ਕਿ ਕਿਸੇ ਪੁਰਾਣੀ ਘਟਨਾ ਸਦਕਾ। ਤੇ ਜੇ ਕੂਕਿਆਂ ਦੇ ਢੰਗ ਦੇ ਨਾਲ ਸਿੱਖ ਰਾਜ ਕਾਇਮ ਹੋ ਜਾਂਦਾ ਹੈ ਤਾਂ ਉਹਨੂੰ ਗੁਰੂ ਰਾਮ ਸਿੰਘ ਤੋਂ ਵੀ ਵੱਧ ਲਾਭ ਹੋਣਾ ਸੀ। ਪਰ ਕਿਉਂਕਿ ਮੰਗਲ ਸਿੰਘ ਮਹਾਰਾਜਾ ਪਟਿਆਲਾ ਦਾ ਕੈਦੀ ਹੈ, ਸਾਡਾ ਨਹੀਂ, ਇਸ ਲਈ ਮੈਂ ਮੈਕਨਬ ਕੋਈ ਰਾਇ ਨਹੀਂ ਦੇਵਾਂਗਾ ਸਜ਼ਾ ਦੇ ਸੰਬੰਧ ਦੇ ਵਿੱਚ। ਸੂਬਾ ਮਾਫ ਕਰਨਾ, ਮੰਗਲ ਸਿੰਘ ਬਿਸ਼ਨਪੁਰੀ ਦੇ ਬਾਰੇ ਮੈਕਨਬ ਨੇ ਆਪਣਾ ਕੋਈ ਵਿਚਾਰ ਪੇਸ਼ ਨਹੀਂ ਕੀਤਾ। ਮੈਕਨਬ ਅਨੁਸਾਰ ਇਸ ਬੰਦੇ ਵਿਰੁੱਧ ਕਿਸੇ ਵੀ ਅਧੂਰੀ ਕਾਰਵਾਈ ਦਾ ਉਹ ਵਿਰੋਧ ਕਰੇਗਾ, ਜਾਂ ਤਾਂ ਇਹਨੂੰ ਤੁਰੰਤ ਵਾਪਸ ਭੇਜ ਦਿੱਤਾ ਜਾਵੇ ਤੇ ਜਾਂ ਫਿਰ ਤਾ ਉਮਰ ਦੇਸ਼ ਨਿਕਾਲਾ ਦਿੱਤਾ ਜਾਵੇ। ਅੰਤ ਸਰਦਾਰ ਮੰਗਲ ਸਿੰਘ ਬਿਸ਼ਨਪੁਰੀ ਨੂੰ ਮਹਾਰਾਜਾ ਮਹਿੰਦਰ ਸਿੰਘ ਪਟਿਆਲਾ ਦੀ ਸਿਫਾਰਿਸ਼ ਪਹੁੰਚ ਜਾਣ ਤੇ 3 ਮਾਰਚ ਸਨ 1873 ਨੂੰ ਅਲਾਹਾਬਾਦ ਦੇ ਕਿਲੇ ਦੀ ਕੈਦ ਦੇ ਵਿੱਚੋਂ ਰਿਹਾ ਕਰਕੇ ਘਰ ਨੂੰ ਭੇਜ ਦਿੱਤਾ। ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਜਿਹੜੇ ਸਿੱਖ ਸੇਵਕ ਗਏ ਉਹਨਾਂ ਦਾ ਬਿਆਨ ਕੀਤਾ। ਇਸ ਤੋਂ ਬਾਅਦ ਕੀ ਵਾਪਰਿਆ ਜਿਸ ਪ੍ਰਕਾਰ ਦੇ ਨਾਲ ਅੱਗੇ ਲਿਖਦੇ ਨੇ ਸੰਤ ਕਾਲਾ ਸਿੰਘ ਜੀ, ਉਹ ਮੈਂ ਤੁਹਾਡੇ ਸਾਹਮਣੇ ਬਿਆਨ ਕਰਦਾ। ਕਾਲਾ ਸਿੰਘ ਪੰਜਾਬ ਦਾ ਹਾਲ ਦੱਸੀ, ਜਿਹੜਾ ਖਾਲਸੇ ਦੁੱਖ ਉਠਾਇਆ ਸੀ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਕਿ ਕਾਲਾ ਸਿੰਘਾ ਸਤਿਗੁਰੂ ਰਾਮ ਸਿੰਘ ਜੀ ਦੇ ਪ੍ਰਦੇਸ਼ ਜਾਣ ਤੋਂ ਬਾਅਦ ਜਿਹੜਾ ਖਾਲਸੇ ਸੰਤ ਖਾਲਸੇ ਨੇ ਦੁੱਖ ਉਠਾਇਆ ਪੰਜਾਬ ਦੇ ਵਿੱਚ, ਤੋਂ ਉਸ ਦੇ ਅਗਲੇ ਹਾਲ ਨੂੰ ਬਿਆਨ ਕਰ।
ਗਵਰਨਮੈਂਟ ਲਿਖਿਆ ਵੱਲ ਰਾਜਿਆਂ ਦੀ, ਰੱਖੋ ਕੂਕਿਆਂ ਦੀ ਖਬਰ ਸਾਰ ਪਾਰੀ।
ਸਤਿਗੁਰੂ ਰਾਮ ਸਿੰਘ ਜੀ ਜਦੋਂ ਪ੍ਰਦੇਸ਼ ਚਲੇ ਗਏ ਉਹਨਾਂ ਦੇ ਜਾਣ ਤੋਂ ਬਾਅਦ ਅੰਗਰੇਜ਼ੀ ਸਰਕਾਰ ਨੇ ਫਿਰ ਜਿਹੜੇ ਰਾਜੇ ਸੀ ਹਿੰਦੁਸਤਾਨ ਦੇ ਉਹਨਾਂ ਦੇ ਵੱਲ ਆਪਣੀਆਂ ਚਿੱਠੀਆਂ ਲਿਖ ਕੇ ਭੇਜੀਆਂ ਨੇ, ਜਿਨ੍ਹਾਂ ਦੇ ਵਿੱਚ ਲਿਖਿਆ ਗਿਆ ਹੈ ਕਿ ਜਿਹੜੇ ਰਾਮ ਸਿੰਘ ਦੇ ਕੂਕੇ ਸਿੱਖ ਨੇ ਉਹਨਾਂ ਦੀ ਜ਼ਰਾ ਖਬਰਸਾਰ ਰੱਖੀ ਜਾਵੇ।
ਰਬਟ ਦੇ ਕੇ ਆਉਣ ਤੇ ਜਾਣ ਸਾਰੇ, ਤੁਹਾਨੂੰ ਆਖਿਆ ਅਸੀਂ ਬੇਕਾਰ ਪਾਈ।
ਆਖਿਆ ਗਿਆ ਹੈ ਸਾਰਿਆਂ ਅਹਿਲਕਾਰਾਂ ਨੂੰ, ਰਾਜਿਆਂ ਨੂੰ, ਕਿ ਰਿਪੋਰਟ ਦੇ ਕੇ ਜਿਹੜਾ ਵੀ ਕੋਈ ਕੋਕਾ ਆਵੇ ਉਹ ਸ੍ਰੀ ਭੈਣੀ ਸਾਹਿਬ ਦੇ ਵਿੱਚ ਆਵੇ, ਭਾਵ ਕਿ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕੌਣ ਕਿਸ ਵੇਲੇ ਆਇਆ ਤੇ ਕਦੋਂ ਸ੍ਰੀ ਭੈਣੀ ਸਾਹਿਬ ਤੋਂ ਵਾਪਸ ਪਰਤਿਆ।
ਇਹੋ ਹੁਕਮ ਨਿਆਂਕਾਰ ਸਰਕਾਰ ਦਿੱਤਾ, ਸੋਈ ਵਰਤ ਦੇ ਸਿੰਘ ਵਿਹਾਰ ਪਾਈ।
ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਬਾਰੇ ਸੂਬਾ ਮਾਫ ਕਰਨਾ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਕਿ ਨਿਆਂਕਾਰ ਸਰਕਾਰ, ਇੱਕ ਵਿਅੰਗ ਦੇ ਨਾਲ ਇਸ ਜਗ੍ਹਾ ਦੇ ਉੱਤੇ संत काला सिंह ने बयान किया पाव के जिहड़ी न्याय करन वाली सरकार नहीं है जिहड़ी बे अन्याई करदी है उस सरकार ने ऐसा हुक्म दिता ते जिहड़े सिंह ने पाव के वह भी उस विहार दे नाल ही वरतदे ने।
काला सिंह तुसी बंदोबस्त करना गवर्नमेंट ने कहा पुकार पाई।
ग्रंथाकार संत काला सिंह जी बयान करदे ने कि गवर्नमेंट ने अंग्रेजी सरकार ने पुकार के ऐसा आख्या कि तुसी इन्हां नामधारी सिंघां दा बंदोबस्त करना।
राजे आखदे ने गवर्नमेंट अगे समझ कुकियां ताई आसान करिए।
अगों जेड़े राजे सन उन्हां ने अंग्रेजी सरकार नूं गवर्नमेंट नूं ऐसी इतलाह दित्ती है कि तुसीं निश्चिंत हो जाओ चिंता करन दी कोई लोड़ नहीं है। वो कहिंदे ने कि कूकियां दी जिहड़ी समझ है वो तुहाडे वास्ते असीं आसान कर देंगे। कहण दा भाव है कि पूरी खबर तुहानूं इन्हां दीआं कारवाइयां दी दित्ती जाएगी।
देइए खबर जो सिखी दी है सानू इस पंथ दा दूर निशान करिए।
सिखी दी जिहड़ी खबर सानू पता है ਉਹ ਸਾਰੀ ਤੁਹਾਨੂੰ ਦਿੱਤੀ ਜਾਏਗੀ। ਕਹਿੰਦੇ ਨੇ ਕਿ ਇਹ ਜਿਹੜਾ ਕੂਕਿਆਂ ਦਾ ਪੰਥ ਹੈ ਇਹਦਾ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ ਜਾਏਗਾ।
ਸੋਧ ਕੜੇ ਕੱਚਾ ਸਭੋ ਦੂਰ ਕਰਕੇ ਉੱਪਰ ਇਹਨਾਂ ਦੇ ਖੜਾ ਤੂਫਾਨ ਕਰੀਏ।
ਇਹ ਨਾਮਧਾਰੀ ਸੋਧਾਂ ਰੱਖਦੇ ਨੇ ਇਹ ਕੜੇ ਪਹਿਨਦੇ ਨੇ ਇਹ ਕਸ਼ਹਿਰੇ ਪਾਉਂਦੇ ਨੇ ਇਹ ਸਾਰਾ ਕੁਝ ਦੂਰ ਕਰਕੇ ਇਹਨਾਂ ਦੇ ਸਿਰ ਦੇ ਉੱਤੇ ਅਸੀਂ ਵੱਡਾ ਤੂਫਾਨ ਖੜਾ ਕਰ ਦਿਆਂਗੇ। ਰਾਜਿਆਂ ਨੇ ਇਸ ਪ੍ਰਕਾਰ ਦੇ ਨਾਲ ਅੰਗਰੇਜ਼ੀ ਸਰਕਾਰ ਨੂੰ ਆਖਿਆ।
ਕਾਲਾ ਸਿੰਘ ਹਟਾਏ ਕੇ ਪੰਥ ਕੂਕਾ ਸਿੱਧੇ ਇਹਨਾਂ ਨੂੰ ਸਰੂ ਸਮਾਨ ਕਰੀਏ।
ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਆਖਿਆ ਰਾਜਿਆਂ ਨੇ ਕਿ ਕੂਕੇ ਪੰਥ ਨੂੰ ਹਟਾ ਕੇ ਇਹਨਾਂ ਨੂੰ ਇਸ ਪ੍ਰਕਾਰ ਦੇ ਨਾਲ ਤੁਹਾਡੇ ਅਨੁਸਾਰ ਸਿੱਧੇ ਕਰ ਦੇਵਾਂਗੇ ਜਿਸ ਤਰ੍ਹਾਂ ਕਿ ਸਰੂ ਦਾ ਰੁੱਖ ਹੁੰਦਾ ਹੈ ਸਿੱਧਾ ਤੀਰ ਦੇ ਵਾਂਗ ਕਰ ਦੇਵਾਂਗੇ।
ਸਦ ਰਾਜਿਆਂ ਆਪਣੇ ਰਾਜ ਵਿੱਚੋਂ ਸਿੰਘ ਕੈਦ ਕੀਤੇ ਕੁੱਟ ਮਾਰ ਪਾਰੀ।
ਇਸ ਤੋਂ ਬਾਅਦ ਰਾਜਿਆਂ ਨੇ ਆਪਣੇ ਰਾਜਾਂ ਦੇ ਵਿੱਚੋਂ ਨਾਮਧਾਰੀ ਸਿੰਘਾਂ ਨੂੰ ਕੈਦ ਕੀਤਾ ਤੇ ਬਹੁਤ ਸਾਰੀ ਕੁੱਟਮਾਰ ਨਾਮਧਾਰੀਆਂ ਸਿੱਖਾਂ ਦੇ ਉੱਤੇ ਕੀਤੀ ਗਈ।
ਕਈ ਰੋਜ਼ ਨਾ ਖਾਣ ਨੂੰ ਅੰਨ ਦਿੰਦੇ ਕੱਢਣ ਗਾਲ ਗਲੋਜ਼ ਹਜ਼ਾਰ ਪਾਈ।
ਨਾਮਧਾਰੀ ਸਿੰਘਾਂ ਨੂੰ ਕੈਦ ਕੀਤਾ ਜਾਣ ਲੱਗਾ। ਕਵੀ ਜੀ ਬਿਆਨ ਕਰਦੇ ਨੇ ਕਿ ਕਈ ਦਿਨ ਭੁੱਖੇ ਰੱਖਿਆ ਜਾਂਦਾ ਸੀ ਅੰਨ ਦਾ ਦਾਣਾ ਤੱਕ ਨਹੀਂ ਸੀ ਦਿੱਤਾ ਜਾਂਦਾ। ਇਸ ਤੋਂ ਇਲਾਵਾ ਗਾਲਾਂ ਹਜ਼ਾਰ ਕਿਸਮ ਦੀਆਂ ਰੋਜ਼ ਕੱਢਦੇ ਸਨ।
ਰਾਜੇ ਆਖਦੇ ਕੂਕਿਓ ਸਿੰਘ ਬਣ ਜਾਓ ਅੰਮ੍ਰਿਤ ਛਕੋ ਹੋ ਕੇ ਸਾਰੇ ਤਿਆਰ ਪਾਈ।
ਰਾਜਿਆਂ ਨੇ ਨਾਮਧਾਰੀ ਸਿੰਘਾਂ ਨੂੰ ਆਖਿਆ ਕਿ ਕੂਕਿਓ ਤੁਸੀਂ ਸਿੰਘ ਬਣ ਜਾਓ ਅੰਮ੍ਰਿਤ ਛਕੇ ਤੇ ਸਾਰੇ ਸਾਡੇ ਨਾਲ ਮਿਲ ਜੋ। ਇਹਦਾ ਮਤਲਬ ਇਹ ਨਹੀਂ ਹੈ ਕਿ ਨਾਮਧਾਰੀ ਸਿੰਘ ਨਹੀਂ ਸਨ ਜਾਂ ਉਹਨਾਂ ਨੇ ਅੰਮ੍ਰਿਤ ਨਹੀਂ ਸੀ ਛਕਿਆ, ਪਰ ਆਪਣੇ ਹਿਸਾਬ ਦੇ ਨਾਲ ਜਿਸ ਤਰ੍ਹਾਂ ਦੀ ਉਹਨਾਂ ਦੀ ਨੀਤੀ ਸੀ ਰਿਵਾਜ ਸੀ ਉਸ ਅਨੁਸਾਰ ਨਾਮਧਾਰੀਆਂ ਨੂੰ ਕਹਿੰਦੇ ਸਨ ਕਿ ਸਾਡਾ ਅੰਮ੍ਰਿਤ ਛਕ ਲਓ ਸਾਡੇ ਅਨੁਸਾਰ ਹੋ ਜਾਓ। ਇਸ ਪ੍ਰਕਾਰ ਦੇ ਨਾਲ ਰਾਜੇ ਨਾਮਧਾਰੀਆਂ ਨੂੰ ਕਹਿੰਦੇ ਨੇ।
ਕਾਲਾ ਸਿੰਘ ਛੱਡੋ ਮੰਤਰ ਕੂਕਿਆਂ ਦਾ ਉਨ ਮਾਲਾ ਨੂੰ ਦੇਵੋ ਉਤਾਰ ਪਾਈ।
ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਰਾਜੇ ਨੇ ਆਖਿਆ ਕਿ ਜਿਹੜਾ ਤੁਸੀਂ ਆਪਣਾ ਮੰਤਰ ਜਪਦੇ ਹੋ ਭਾਵ ਕੇ ਜੋ ਚੁੱਖਰਾ ਜਾਪ ਹੈ ਇਹਨੂੰ ਛੱਡ ਦਿਓ। ਉਨ ਦੀ ਮਾਲਾ ਤੁਸੀਂ ਗਲ ਦੇ ਵਿੱਚ ਧਾਰਨ ਕਰਕੇ ਰੱਖਦੇ ਹੋ, ਉਨ ਦੀ ਮਾਲਾ ਨੂੰ ਲਾ ਕੇ ਤੇ ਗਲ ਦੇ ਵਿੱਚ ਤਲਵਾਰ ਨੂੰ ਧਾਰਨ ਕਰੋ।
ਸਿੰਘ ਆਖਦੇ ਰਹਿ ਤੇ ਦਸਮ ਗੁਰ ਦੀ ਅਸੀਂ ਰੱਖਣੀ ਭਾਵੇਂ ਦਿਓ ਮਾਰ ਸਾਨੂੰ।
ਜਦੋਂ ਰਾਜਿਆਂ ਨੇ ਨਾਮਧਾਰੀ ਸਿੰਘਾਂ ਨੂੰ ਐਸਾ ਆਖਿਆ, ਅੱਗੋਂ ਨਾਮਧਾਰੀ ਸਿੰਘ ਫਿਰ ਜਵਾਬ ਦਿੰਦੇ ਨੇ, ਕਹਿੰਦੇ ਨੇ ਕਿ ਇਹ ਜਿਹੜੀ ਰਹਿਤ ਹੈ, ਇਹ ਜਿਹੜੀ ਮਰਯਾਦਾ ਹੈ, ਇਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਸ਼ੁਰੂ ਹੋਈ ਹੈ, ਇਸ ਕਰਕੇ ਅਸੀਂ ਉਸੇ ਮਰਯਾਦਾ ਨੂੰ ਧਾਰਨ ਕਰਕੇ ਰੱਖਣਾ ਹੈ, ਭਾਵੇਂ ਸਾਨੂੰ ਮਾਰ ਹੀ ਕਿਉਂ ਨਾ ਦੇ। ਦੱਸੋ ਆਪ ਤੇ ਤੁਸੀਂ ਹੋ ਸਿੱਖ ਕੀ ਦੇ, ਕਹੋ ਸੋਚ ਕੇ ਜ਼ਰਾ ਵਿਚਾਰ ਸਾਨੂੰ। ਨਾਮਧਾਰੀ ਸਿੰਘ ਜਿਹੜੇ ਨੇ ਉਹ ਰਾਜਿਆਂ ਨੂੰ ਕਹਿੰਦੇ ਨੇ ਕਿ ਤੁਸੀਂ ਸਾਨੂੰ ਸਲਾਹ ਦੇ ਰਹੇ ਹੋ, ਅਸੀਂ ਸਿੰਘ ਬਣ ਜਾਈਏ, ਅਸੀਂ ਅੰਮ੍ਰਿਤ ਛਕ ਲਈਏ, ਗਲ ਦੇ ਵਿੱਚ ਕਿਰਪਾਨ ਪਾ ਲਈਏ। ਸਿੰਘ ਕਹਿੰਦੇ ਨੇ ਕਿ ਜਰਾ ਸੋਚ ਕੇ ਵਿਚਾਰ ਕਰਕੇ ਤੁਸੀਂ ਦੱਸੋ ਕਿ ਤੁਸੀਂ ਕਿਹਦੇ ਸਿੱਖ ਆਪਣੇ ਆਪ ਨੂੰ ਅਖਵਾਉਂਦੇ ਹੋ, ਕਿਉਂਕਿ ਉਹਨਾਂ ਦੇ ਵਿੱਚ ਬੜੀਆਂ ਊਣਤਾਈਆਂ ਸਨ। ਕਿਹੜੀਆਂ ਊਣਤਾਈਆਂ ਸਨ? ਅੱਗੇ ਸੰਤ ਕਾਲਾ ਸਿੰਘ ਜੀ ਨੇ ਬਿਆਨ ਕੀਤਾ। ਦਾਰੂ ਮਾਸ ਤੇ ਕੰਜਰੀ ਪਾਸ ਰੱਖੋ, ਸਿੱਖ ਬਣੋ ਕਿਦੇ ਦੱਸੋ ਯਾਰ ਸਾਨੂੰ। ਰਾਜਾ ਨੂੰ ਨਾਮਧਾਰੀ ਸਿੰਘ ਕਹਿੰਦੇ ਨੇ ਕਿ ਤੁਸੀਂ ਸ਼ਰਾਬ ਪੀਂਦੇ ਹੋ, ਤੁਸੀਂ ਮਾਸ ਖਾਂਦੇ ਹੋ, ਕੰਜਰੀਆਂ ਰੱਖਦੇ ਹੋ ਆਪਣੇ ਕੋਲ, ਤੇ ਦੱਸੋ ਫਿਰ ਯਾਰੋ ਤੁਸੀਂ ਦਸਵੇਂ ਪਾਤਸ਼ਾਹ ਦੇ ਕਿਵੇਂ ਸਿੱਖ ਆਪਣੇ ਆਪ ਨੂੰ ਕਹਾ ਸਕਦੇ ਹੋ, ਕਿਉਂਕਿ ਇਹਨਾਂ ਕੁਰੈਤਾਂ ਤੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮਨਾ ਕੀਤਾ, ਤੁਸੀਂ ਸਾਰੀਆਂ ਕੁਰੈਤਾਂ ਧਰ ਕੇ ਵੀ ਫਿਰ ਆਪਣੇ ਆਪ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਿੱਖ ਕਹਾਉਂਦੇ ਹੋ।
ਕਾਲਾ ਸਿੰਘ ਅਸੀਂ ਕਰੀ ਕਾਟ ਕਰੀਏ, ਕੀਤੀ ਕੈਦ ਕਿਉਂ ਬੇੜੀਆਂ ਮਾਰ ਸਾਨੂੰ।
ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਨਾਮਧਾਰੀ ਸਿੰਘ ਕਹਿੰਦੇ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਰਹਿਤ ਮਰਯਾਦਾ ਦਾ ਅਸੀਂ ਪਾਲਣ ਕਰਦੇ ਹਾਂ, ਅਸੀਂ ਆਪਣੇ ਘਰਾਂ ਦੇ ਵਿੱਚ ਰਹਿ ਕੇ ਕੰਮ ਕਾਰ ਕਰਦੇ ਹਾਂ, ਕਿਸੇ ਕੁਰੈਤ ਦੇ ਲਾਗੇ ਨਹੀਂ ਜਾਂਦੇ, ਪਰ ਤੁਸੀਂ ਸਾਨੂੰ ਉਲਟਾ ਬੇੜੀਆਂ ਹੱਥ ਕੜੀਆਂ ਪਾ ਕੇ ਤੇ ਕੈਦ ਦੇ ਵਿੱਚ ਕਿਉਂ ਬੰਨ ਕੇ ਰੱਖਿਆ ਹੋਇਆ।
ਐਲ ਕਰ ਸਲਾਏ ਕਰਨ ਰਾਜੇ, ਦੇਵੋ ਕੁਕਿਆਂ ਨੂੰ ਇਥੋਂ ਟਾਰ ਪਿਆਰੇ।
ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਕਿ ਜਦੋਂ ਨਾਮਧਾਰੀ ਸਿੰਘਾਂ ਨੇ ਇਸ ਤਰ੍ਹਾਂ ਦੇ ਜਵਾਬ ਦਿੱਤੇ ਨੇ, ਉਸ ਵੇਲੇ ਜਿਹੜੇ ਅਹਿਲਕਾਰ ਨੇ ਉਹ ਆਪਸ ਦੇ ਵਿੱਚ ਰਾਜੇ ਸਲਾਹ ਕਰਦੇ ਨੇ, ਉਹ ਕਹਿੰਦੇ ਨੇ ਕਿ ਕਿਸੇ ਪ੍ਰਕਾਰ ਦੇ ਨਾਲ ਇਹਨਾਂ ਕੂਕਿਆਂ ਨੂੰ ਨਾਮਧਾਰੀਆਂ ਨੂੰ ਟਾਲਣਾ ਚਾਹੀਦਾ ਇਸ ਜਗ੍ਹਾ ਦੇ ਉੱਤੋਂ।
ਨਾਭੇ ਬੱਕਰੀ ਪਾਲ ਦੇ ਪੇਜ ਡੇਰੇ, ਅੰਮ੍ਰਿਤ ਛਕੋ ਆਖਣ ਵਾਰ ਵਾਰ ਪਿਆਰੇ।
ਇਸ ਤੋਂ ਬਾਅਦ ਨਾਮਧਾਰੀ ਸਿੰਘਾਂ ਨੂੰ ਆਖਿਆ ਗਿਆ, ਹੁਕਮ ਦਿੱਤਾ ਗਿਆ ਕਿ ਨਾਭੇ ਦੇ ਵਿੱਚ ਬੱਕਰੀ ਪਾਲ ਦੇ ਡੇਰੇ ਦੇ ਉੱਤੇ ਤੁਹਾਨੂੰ ਭੇਜਿਆ ਜਾਵੇਗਾ, ਉੱਥੇ ਤੁਸੀਂ ਅੰਮ੍ਰਿਤ ਨੂੰ ਪਾਨ ਕਰ ਲਿਓ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਉਸ ਨੂੰ ਬੱਕਰੀ ਪਾਲ ਲਿਖਦੇ ਨੇ। ਦਵਿੰਦਰ ਸਿੰਘ ਜੀਆ ਨੱਥਾ ਨੇ ਇਸ ਪ੍ਰਕਾਰ ਦੇ ਨਾਲ ਲਿਖਿਆ, ਕਵੀ ਕਾਲਾ ਸਿੰਘ ਨੇ ਗੁਰਦੁਆਰਾ ਅਜਾਪਾਲ ਸਿੰਘ ਨਾਭਾਂ ਨੂੰ ਡੇਰਾ ਬੱਕਰੀ ਪਾਲ ਲਿਖਿਆ ਹੈ। ਸਵਾਮੀ ਕਲਿਆਣ ਦਾਸ ਉਦਾਸੀ ਨੇ ਪੁਸਤਕ ਸਭ ਤੋਂ ਵੱਡਾ ਸਤਿਗੁਰੂ ਨਾਨਕ ਦੇ ਵਿੱਚ ਗੁਰਦੁਆਰਾ ਅਜਾਪਾਲ ਸਿੰਘ ਜੀ ਨੂੰ ਬੱਕਰੀ ਪਾਲ ਹੀ ਮੰਨਿਆ ਹੈ, ਕਿਉਂਕਿ ਉਹ ਅਜਾ ਦੇ ਅਰਥ ਬੱਕਰੀ ਤੇ ਪਾਲ ਦਾ ਅਰਥ ਪਾਲਕ ਕਰਦਾ ਹੈ। ਇਸ ਦੀ ਹਾਮੀ ਕਵੀ ਕਾਲਾ ਸਿੰਘ ਜੀ ਨੇ ਇਸ ਜਗ੍ਹਾ ਦੇ ਉੱਤੇ ਭਰੀ ਹੈ, ਭਾਵ ਕਿ ਅਜਾ ਪਾਲ ਦਾ ਭਾਵ ਬੱਕਰੀ ਪਾਲ ਲਿਖਿਆ ਹੈ। ਅਜਾ ਕਿਉਂਕਿ ਬੱਕਰੀ ਨੂੰ ਆਖਿਆ ਜਾਂਦਾ ਹੈ, ਪਾਲਣ ਤੋਂ ਭਾਵ ਕਿ ਬੱਕਰੀਆਂ ਦਾ ਪਾਲਣ ਵਾਲਾ, ਭਾਵ ਕਿ ਨਾਭੇ ਦੇ ਡੇਰੇ ਅਜਾ ਪਾਲ ਦੇ ਉੱਤੇ ਨਾਮਧਾਰੀਆਂ ਨੂੰ ਆਖਿਆ ਗਿਆ ਕਿ ਤੁਸੀਂ ਜਾਵੋ ਤੇ ਅੰਮ੍ਰਿਤ ਛਕ ਲਓ।
ਕੂਕੇ ਆਖਦੇ ਛਕਾਂਗੇ ਖੁਸ਼ੀ ਹੋ ਕੇ, ਸਾਡਾ ਸੁਣ ਲੋ ਇੱਕ ਕਰਾਰ ਪਿਆਰੇ।
ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਜਦੋਂ ਜ਼ੋਰ ਦੇ ਕੇ ਬਾਰ ਬਾਰ ਇਸ ਗੱਲ ਨੂੰ ਆਖਿਆ ਗਿਆ ਕਿ ਤੁਸੀਂ ਵੱਖਰਾ ਸਾਡੇ ਕੋਲੋਂ ਅੰਮ੍ਰਿਤ ਛਕੋ, ਉਸ ਵੇਲੇ ਫਿਰ ਨਾਮਧਾਰੀ ਸਿੰਘਾਂ ਨੇ ਆਖਿਆ ਕਿ ਠੀਕ ਹੈ, ਅਸੀਂ ਤੁਹਾਡੀ ਗੱਲ ਪ੍ਰਵਾਨ ਕਰਦੇ ਹਾਂ, ਖੁਸ਼ੀ ਦੇ ਨਾਲ ਤੁਸੀਂ ਜਿਹੜਾ ਅੰਮ੍ਰਿਤ ਛਕਾਓਗੇ ਅਸੀਂ ਛਕ ਲਵਾਂਗੇ। ਪਰ ਕਹਿੰਦੇ ਨੇ ਕਿ ਇੱਕ ਸਾਡੀ ਗੱਲ ਧਿਆਨ ਦੇ ਨਾਲ ਸੁਣ ਲਓ, ਇੱਕ ਸਾਡੀ ਸ਼ਰਤ ਹੈ। ਉਹ ਸ਼ਰਤ ਕੀ ਹੈ ਅੱਗੇ ਕਵੀ ਜੀ ਬਿਆਨ ਕਰਦੇ ਨੇ।
ਦਾਰੂ ਮਾਸ ਤੇ ਕੰਜਰੀ ਬਾਜ ਕੋਈ ਉਹਨੂੰ ਪੰਜਾਂ ਤੇ ਦੇਣਾ ਦਰਕਾਰ ਪਿਆਰੇ।
ਨਾਮਧਾਰੀ ਸਿੰਘ ਕਹਿੰਦੇ ਨੇ ਉਹਨਾਂ ਤੋਂ ਅੰਮ੍ਰਿਤ ਪਾਨ ਕਰਾਂਗੇ, ਉਹਨਾਂ ਤੋਂ ਅੰਮ੍ਰਿਤ ਛਕਾਂਗੇ ਜਿਹੜੇ ਕਿ ਦਾਰੂ ਨਹੀਂ ਪੀਂਦੇ, ਸ਼ਰਾਬ ਨਹੀਂ ਪੀਂਦੇ, ਜਿਹੜੇ ਮਾਸ ਨਹੀਂ ਖਾਂਦੇ ਤੇ ਜਿਹੜੇ ਕੰਜਰੀ ਦਾ ਸੰਗ ਨਹੀਂ ਕਰਦੇ। ਉਹਨਾਂ ਪੰਜਾਂ ਸਿੰਘਾਂ ਤੋਂ ਅਸੀਂ ਅੰਮ੍ਰਿਤ ਛਕਾਂਗੇ, ਹੋਰ ਕੋਈ ਸਾਨੂੰ ਅੰਮ੍ਰਿਤ ਨਹੀਂ ਛਕਾ ਸਕਦਾ।
ਸੋਚ ਸੋਧ ਸਣ ਕੇਸ ਇਸ਼ਨਾਨ ਹੋਵੇ, ਹੁਕਮ ਦਸਾਂ ਦਾ ਕਰੇ ਬਿਹਾਰ ਪਿਆਰੇ।
ਜਿਹੜਾ ਸਿੰਘ ਸੋਚ ਸੋਧ ਦੇ ਵਿੱਚ ਰਹਿੰਦਾ, ਜਿਹੜਾ ਸਿੰਘ ਸਣ ਕੇਸੇ ਇਸ਼ਨਾਨ ਕਰਦਾ, ਜਿਹੜਾ ਸਿੰਘ ਦਸਵੇਂ ਪਾਤਸ਼ਾਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਹੁਕਮਾਂ ਦੇ ਅਨੁਸਾਰ ਚੱਲਦਾ, ਉਹ ਸਿੰਘ ਸਾਨੂੰ ਅੰਮ੍ਰਿਤ ਛਕਾ ਸਕਦਾ। ਦੂਜਾ ਨੇ
ਅਸੀਂ ਉਸ ਤੇ ਹੈ ਅੰਮ੍ਰਿਤ ਪਾਨ ਕਰਨਾ, ਦੂਜਾ ਕਰੇ ਨਾ ਐਵੇਂ ਰਾਰ ਪਿਆਰੇ।
ਐਸਾ ਜਿਹੜਾ ਸਿੰਘ ਹੋਵੇਗਾ ਤੁਹਾਡੇ ਵਿੱਚ, ਨਾਮਧਾਰੀ ਕਹਿੰਦੇ ਨੇ ਕਿ ਉਹਦੇ ਤੋਂ ਅਸੀਂ ਅੰਮ੍ਰਿਤ ਪਾਨ ਕਰਾਂਗੇ, ਉਹਦੇ ਤੋਂ ਅੰਮ੍ਰਿਤ ਛਕਾਂਗੇ, ਦੂਜਾ ਹੋਰ ਕੋਈ ਵੀ ਰੌਲਾ ਨਾ ਪਾਵੇ। ਅਸੀਂ ਤੁਹਾਡੇ ਕਹਿਣ ਦੇ ਉੱਤੇ ਰਹਿਤ ਮਰਿਆਦਾ ਤੋਂ ਸੱਖਣੇ ਕਿਸੇ ਸਿੱਖ ਤੋਂ ਅੰਮ੍ਰਿਤ ਨਹੀਂ ਛਕਾਂਗੇ।
ਉਹਨਾਂ ਦਿੱਤਾ ਜਵਾਬ ਸੀ ਰਾਜਿਆਂ ਨੂੰ, ਕੂਕੇ ਛਕਣ ਨਾ ਕਰ ਨਿਨਕਾਰ ਪਿਆਰੇ।
ਜਿਹੜੇ ਦੂਸਰੇ ਮਤ ਦੇ ਸਿੰਘ ਸਨ, ਉਹਨਾਂ ਨੇ ਰਾਜਿਆਂ ਨੂੰ ਜਾ ਕੇ ਕਹਿ ਦਿੱਤਾ ਕਿ ਜਿਹੜੇ ਕੂਕੇ ਨੇ ਉਹ ਸਾਡੇ ਕਹਿਣ ਦੇ ਉੱਤੇ ਅੰਮ੍ਰਿਤ ਨਹੀਂ ਛਕਦੇ, ਉਹ ਇਸ ਗੱਲ ਤੋਂ ਇਨਕਾਰ ਕਰ ਰਹੇ ਨੇ, ਮਨਾ ਕਰ ਰਹੇ ਨੇ।
ਉਹਨਾਂ ਨਾਲ ਨਾ ਸਾਡੀ ਹੈ ਰਹਿਤ ਮਿਲਦੀ, ਰਹਿਤ ਉਹਨਾਂ ਦੀ ਅਪਰੇ ਅਪਾਰ ਪਿਆਰੇ।
ਉਹਨਾਂ ਸਿੱਖਾਂ ਨੇ ਆਖਿਆ ਕਿ ਨਾਮਧਾਰੀਆਂ ਦੇ ਨਾਲ, ਕੂਕਿਆਂ ਦੇ ਨਾਲ ਸਾਡੀ ਰਹਿਤ ਨਹੀਂ ਮਿਲਦੀ, ਉਹਨਾਂ ਦੇ ਨਾਲ ਸਾਡੀ ਮਰਿਆਦਾ ਨਹੀਂ ਮਿਲਦੀ। ਅੱਜ ਕੱਲ ਵੀ ਉਹੀ ਗੱਲ ਆਖੀ ਜਾਂਦੀ ਹੈ। ਉਹ ਕਹਿੰਦੇ ਨੇ ਮਾਸ ਖਾਣਾ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ, ਬੱਕਰੇ ਮਾਰੀ ਜਾਂਦੇ ਨੇ, ਕਈ ਮਾਸ ਖਾਈ ਜਾਂਦੇ ਨੇ, ਇਸ ਕਰਕੇ ਰਹਿਤ ਕਿਵੇਂ ਮਿਲੇ। ਹੁਣ ਉਹਨਾਂ ਨੇ ਆਖਿਆ ਕਿ ਰਹਿਤ ਨਹੀਂ ਮਿਲਦੀ, ਉਹ ਤੇ ਕਹਿੰਦੇ ਨੇ ਕਿ ਸਾਨੂੰ ਉਹ ਅੰਮ੍ਰਿਤ ਛਕਾ ਸਕਦਾ ਜਿਹੜਾ ਸ਼ਰਾਬ ਨਾ ਪੀਵੇ, ਜਿਹੜਾ ਮਾਸ ਨਾ ਖਾਵੇ, ਕੰਜਰੀ ਦਾ ਸੰਗ ਨਾ ਕਰੇ, ਇਸ ਤਰ੍ਹਾਂ ਦੀਆਂ ਗੱਲਾਂ ਜਿਹੜਾ ਨਾ ਕਰੇ, ਸੋਧ ਮਰਿਆਦਾ ਧਾਰਨੀ ਹੋਵੇ, ਉਹ ਸਾਨੂੰ ਅੰਮ੍ਰਿਤ ਛਕਾ ਸਕਦਾ। ਰਾਜਿਆਂ ਨੂੰ ਕਹਿੰਦੇ ਨੇ ਸਾਡੀ ਰਹਿਤ ਮਰਿਆਦਾ ਕੂਕਿਆਂ ਦੇ ਨਾਲ ਨਹੀਂ ਮਿਲਦੀ। ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਰਹਿਤ ਉਹਨਾਂ ਦੀ ਅਪਰ ਅਪਾਰ ਪਿਆਰੇ। ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਰਹਿਤ ਕਿਵੇਂ ਮਿਲੇ, ਕਿਉਂਕਿ ਨਾਮਧਾਰੀਆਂ ਦੀ ਜਿਹੜੀ ਰਹਿਤ ਮਰਿਆਦਾ ਹੈ ਉਹ ਤੇ ਅਪਰ ਅਪਾਰ ਹੈ, ਜਿਹਦਾ ਕੋਈ ਪਵਿੱਤਰ ਦਾਦਾ ਪਾਰਾਵਾਰ ਹੀ ਨਹੀਂ।
ਕੂਕੇ ਫੇਰ ਅੰਮ੍ਰਿਤ ਸਰ ਤਖਤ ਭੇਜੇ, ਉਥੇ ਹੋਇਆ ਸੀ ਇਹੋ ਬਿਹਾਰ ਪਿਆਰੇ।
ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਇਸ ਤੋਂ ਬਾਅਦ ਫਿਰ ਤਖਤਾਂ ਦੇ ਵਿੱਚੋਂ ਸਿਰਮੌਰ ਤਖਤ ਜਿਸ ਅੰਮ੍ਰਿਤਸਰ ਨੂੰ ਮੰਨਿਆ ਜਾਂਦਾ ਹੈ, ਅੰਮ੍ਰਿਤਸਰ ਦੇ ਵਿੱਚ ਨਾਮਧਾਰੀ ਸਿੰਘਾਂ ਨੂੰ ਭੇਜਿਆ ਗਿਆ। ਪਰ ਕਵੀ ਜੀ ਲਿਖਦੇ ਨੇ ਉਥੇ ਵੀ ਇਸੇ ਪ੍ਰਕਾਰ ਦਾ ਹੀ ਵਿਹਾਰ ਵਾਪਰਿਆ।
ਸਿੰਘ ਦਿੱਤੇ ਸੇ ਮੋੜ ਰਿਆਸਤਾਂ ਨੂੰ, ਘਰੀ ਜਾ ਕਿਤੇ ਕੰਮ ਕਾਰ ਪਿਆਰੇ।
ਗ੍ਰੰਥਕਾਰ ਜੀ ਲਿਖਦੇ ਨੇ ਇਸ ਤੋਂ ਬਾਅਦ ਫਿਰ ਰਿਆਸਤਾਂ ਦੇ ਵਿੱਚ ਸਿੰਘਾਂ ਨੂੰ ਮੋੜ ਦਿੱਤਾ ਗਿਆ, ਆਪੋ ਆਪਣੇ ਘਰਾਂ ਦੇ ਵਿੱਚ ਨਾਮਧਾਰੀ ਸਿੰਘ ਪਹੁੰਚੇ ਤੇ ਆਪਣੇ ਘਰ ਦੇ ਕੰਮਾਂ ਕਾਰਾਂ ਨੂੰ ਆਣ ਕੇ ਸਾਂਭਿਆ।
ਕਾਲਾ ਸਿੰਘ ਮੈਂ ਅੱਖਾਂ ਦੇ ਨਾਲ ਡਿੱਠੇ, ਸੁਣੇ ਨਹੀਂ ਜੋ ਕਰੋ ਇਤਬਾਰ ਪਿਆਰੇ।
ਹੁਣ ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਕਿ ਮੈਂ ਕਾਲਾ ਸਿੰਘ ਨੇ ਅੱਖਾਂ ਦੇ ਨਾਲ ਐਸਿਆਂ ਸਿੱਖਾਂ ਦਾ ਦਰਸ਼ਨ ਕੀਤਾ, ਉਹਨਾਂ ਨੂੰ ਵੇਖਿਆ। ਕਵੀ ਜੀ ਲਿਖਦੇ ਨੇ ਕਿ ਸੁਣੀ ਸੁਣਾਈ ਗੱਲ ਮੈਂ ਨਹੀਂ ਲਿਖ ਰਿਹਾ, ਮੇਰਾ ਇਤਬਾਰ ਕਰੋ ਕਿ ਮੈਂ ਇਹ ਜਿਹੜਾ ਪ੍ਰਸੰਗ ਪੇਸ਼ ਕੀਤਾ ਇਹ ਆਪਣੇ ਅੱਖਾਂ ਦੇ ਨਾਲ ਮੈਂ ਵੇਖਿਆ। ਜਦੋਂ ਰਾਜਾ ਨੇ ਬਹੁਤ ਜ਼ਿਆਦਾ ਦੁੱਖ ਦਿੱਤਾ ਨਾਮਧਾਰੀਆਂ ਨੂੰ ਤੇ ਫਿਰ ਨਾਮਧਾਰੀਆਂ ਦੀ ਕਿਸ ਤਰ੍ਹਾਂ ਦੀ ਦਸ਼ਾ ਹੋਈ ਸੰਤ ਕਾਲਾ ਸਿੰਘ ਜੀ ਅੱਗੇ ਉਸ ਦਾ ਬਿਆਨ ਕਰਦੇ ਨੇ।
ਕਈ ਸਿੰਘ ਬਿਸਦਕ ਹੋ ਗਏ ਬਹੁਤੇ ਜਦੋਂ ਰਾਜਿਆਂ ਇਹ ਕੁਟੰਗ ਕੀਤਾ।
ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਜਦੋਂ ਰਾਜਿਆਂ ਨੇ ਇਸ ਪ੍ਰਕਾਰ ਦੇ ਨਾਲ ਕੁਟੰਗ ਕੀਤਾ ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਜਿਹੜੇ ਸਿੰਘ ਸਨ ਉਹ ਬੇਸਿਦਕੇ ਹੋ ਗਏ।
ਕਈ ਦੇਖ ਸੁਣ ਕਾਣੇ ਬੇਸਿਦਕ ਹੋਏ ਕਈਆਂ ਬੇਸਿਦਕਾਂ ਵਾਲਾ ਰੰਗ ਕੀਤਾ।
ਗੁਰੂ ਦੀ ਕਿਰਪਾ ਦੇ ਨਾਲ ਕਿਸੇ ਸਿੰਘ ਦਾ ਸਿਦਕ ਕਾਇਮ ਰਹਿ ਸਕਦਾ ਪਰ ਕਵੀ ਜੀ ਬਿਆਨ ਕਰ ਰਹੇ ਨੇ ਕਈਆਂ ਨੇ ਦੇਖ ਕੇ ਕਈਆਂ ਨੇ ਸੁਣ ਕੇ ਆਪਣੇ ਆਪ ਨੂੰ ਬੇਸਿਦਕੇ ਕਰ ਲਿਆ। ਕਵੀ ਜੀ ਲਿਖਦੇ ਨੇ ਕਿ ਜਿਹੜੇ ਵੱਡੇ ਸਿਦਕਾਂ ਵਾਲੇ ਮੰਨੇ ਜਾਂਦੇ ਸਨ ਉਹਨਾਂ ਦਾ ਵੀ ਰੰਗ ਬਦਲ ਗਿਆ।
ਕਈਆਂ ਮੁਖਬਰਾਂ ਸਿੰਘ ਫੜਾਏ ਦਿੱਤੇ ਸਿਦਕ ਕਈਆਂ ਨੇ ਅੰਗ ਤੇ ਭੰਗ ਕੀਤਾ।
ਜਿਸ ਤਰ੍ਹਾਂ ਕਿ ਪਿੱਛੇ ਵੀ ਇਤਿਹਾਸ ਦੇ ਵਿੱਚ ਐਸਾ ਜ਼ਿਕਰ ਆਇਆ ਕਿ ਸ਼ਹੀਦਾਂ ਨੂੰ ਕਈਆਂ ਆਪਣੇ ਨਾਲਦਿਆਂ ਨੇ ਹੀ ਮੁਖਬਰੀ ਕਰਕੇ ਫੜਾ ਦਿੱਤਾ। ਕਵੀ ਜੀ ਇਸ ਜਗ੍ਹਾ ਦੇ ਉੱਤੇ ਬਿਆਨ ਕਰਦੇ ਨੇ ਕਿ ਸਿੰਘਾਂ ਨੂੰ ਮੁਖਬਰ ਬਣ ਕੇ ਨਾਲਦਿਆਂ ਨੇ ਫੜਾ ਦਿੱਤਾ। ਇਹਨਾਂ ਕਾਰਨਾਂ ਦੇ ਕਰਕੇ ਵੀ ਕਈਆਂ ਸਿੱਖਾਂ ਦਾ ਸਿਦਕ ਡੋਲ ਗਿਆ ਕਿ ਸਾਡੇ ਨਾਲਦੇ ਹੀ ਸਾਡੇ ਵੈਰੀ ਬਣੀ ਬੈਠੇ ਨੇ।
ਕਈ ਨਵੇਂ ਬਾਹਰ ਵਿੱਚ ਸਿੰਘ ਹੋਏ ਕਈਆਂ ਹੋਣ ਦਾ ਚਿੱਤ ਤੁਰੰਗ ਕੀਤਾ।
ਜਿਹੜੀਆਂ ਨਾਮਧਾਰੀਆਂ ਦੀਆਂ ਵਹੀਰਾਂ ਸਨ ਜਿਹੜੇ ਨਾਮਧਾਰੀਆਂ ਸਿੰਘਾਂ ਦੇ ਜਥੇ ਸਨ ਕਵੀ ਜੀ ਲਿਖਦੇ ਨੇ ਉਹਨਾਂ ਦੇ ਵਿੱਚ ਕਈ ਪੁਰਾਣੇ ਚਲੇ ਗਏ ਤੇ ਕਈ ਨਵੇਂ ਸ਼ਾਮਲ ਹੋ ਗਏ। ਇਸ ਪ੍ਰਕਾਰ ਦੇ ਨਾਲ ਵੀ ਸਿਦਕ ਦੇ ਵਿੱਚ ਘਾਟਾ ਪਿਆ।
ਕਿਰਤ ਕਰਦਿਆਂ ਰਹਿਤ ਨੂੰ ਰੱਖਦਿਆਂ ਨੂੰ ਇਹਨਾਂ ਰਾਜਿਆਂ ਸਿੰਘਾਂ ਨੂੰ ਤੰਗ ਕੀਤਾ।
ਕਿਰਤ ਕਰਦਿਆਂ ਹੋਇਆਂ ਨੂੰ ਰਹਿਤ ਮਰਿਆਦਾ ਨੂੰ ਰੱਖਦਿਆਂ ਹੋਇਆਂ ਨੂੰ ਵੀ ਰਾਜਾ ਨੇ ਬਹੁਤ ਸਾਰਾ ਤੰਗ ਕੀਤਾ ਤੇ ਜਦੋਂ ਕਿਸੇ ਆਦਮੀ ਦੇ ਗੱਲ ਦੇ ਮਨ ਦੇ ਵਿੱਚ ਇਹ ਗੱਲ ਆ ਜਾਂਦੀ ਹੈ ਮੈਂ ਸੱਚੀ ਸੁੱਚੀ ਕਿਰਤ ਕਰਦਾ ਹਾਂ ਮੈਂ ਨਾਮ ਜਪਦਾ ਹਾਂ ਮੈਂ ਬਾਣੀ ਪੜ੍ਹਦਾ ਮੈਂ ਰਹਿਤ ਮਰਿਆਦਾ ਨੂੰ ਰੱਖਦਾ ਪਰ ਫਿਰ ਮੇਰੇ ਨਾਲ ਇਉਂ ਕਿਉਂ ਹੁੰਦਾ। ਫਿਰ ਉਸ ਵੇਲੇ ਸਿਦਕ ਡੋਲ ਜਾਂਦਾ ਹੈ ਕਿਉਂਕਿ ਇਸੇ ਤਰ੍ਹਾਂ ਦਾ ਰਾਜਾ ਨੇ ਵਰਤਾਅ ਕੀਤਾ ਕਿ ਬੜੇ ਬੇਸਿਦਕੇ ਹੋ ਗਏ।
ਸੰਮਤ 1900 ਵਿੱਚ 28 ਦੇ ਕਾਲਾ ਸਿੰਘ ਇਹ ਰਾਜਿਆਂ ਢੰਗ ਕੀਤਾ।
ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਕਿ ਸੰਮਤ 1928 ਦੇ ਵਿੱਚ ਇਹ ਜਿਹੜਾ ਕੁਟੰਗ ਸੀ ਬੇਢੰਗਾ ਜਿਹੜਾ ਕੰਮ ਸੀ ਇਹ ਰਾਜਿਆਂ ਨੇ ਕੀਤਾ। ਜਿਹੜੇ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਨਾਮਧਾਰੀ ਸਨ ਉਹਨਾਂ ਦਾ ਹਾਲ ਕਿਸ ਪ੍ਰਕਾਰ ਦੇ ਨਾਲ ਹੋਇਆ ਕਵੀ ਸੰਤ ਕਾਲਾ ਸਿੰਘ ਜੀ ਅੱਗੇ ਬਿਆਨ ਕਰਦੇ ਨੇ।
ਗਵਰਨਮੈਂਟ ਨੇ ਕੀ ਇੰਤਜ਼ਾਮ ਕੀਤਾ ਰਵਟ ਦੇ ਕੇ ਆਉਣ ਤੇ ਜਾਣ ਕੁਕੇ।
ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਕਿ ਗੌਰਮਿੰਟ ਦੇ ਵੱਲੋਂ ਐਸਾ ਇੰਤਜ਼ਾਮ ਸ੍ਰੀ ਭੈਣੀ ਸਾਹਿਬ ਦਾ ਕੀਤਾ ਗਿਆ ਹੈ ਕਿ ਜਿੰਨੇ ਵੀ ਭੈਣੀ ਸਾਹਿਬ ਦੇ ਵਿੱਚੋਂ ਬਾਹਰ ਜਾਣਾ ਉਹ ਵੀ ਰਿਪੋਰਟ ਦੇ ਕੇ ਜਾਵੇ ਜਿਸਨੇ ਆਉਣਾ ਉਹ ਵੀ ਰਿਪੋਰਟ ਦੇ ਕੇ ਜਾਵੇ।
ਸ਼ਾਦੀ ਗਮੀ ਬਰਨੀ ਸ਼ਬਦ ਭਜਨ ਬਾਣੀ ਭੋਗ ਅਰਜਿਓ ਬਿਨਾ ਨਾ ਪਾਣ ਕੁਕੇ।
ਸਿਰਫ ਐਸੀ ਹੀ ਪਾਬੰਦੀ ਨਹੀਂ ਲਾਈ ਗਈ। ਕਵੀ ਜੀ ਲਿਖਦੇ ਨੇ ਕਿ ਉਹਨਾਂ ਨੇ ਆਖਿਆ ਕਿ ਖੁਸ਼ੀ ਦਾ ਸਮਾਂ ਹੋਵੇ ਗਮੀ ਦਾ ਸਮਾਂ ਹੋਵੇ ਕੋਈ ਵਰਣੀ ਕਰਨੀ ਹੋਵੇ ਕੋਈ ਸ਼ਬਦ ਪੜ੍ਹਨਾ ਹੋਵੇ ਜਾਂ ਭਜਨ ਕਰਨਾ ਹੋਵੇ ਜਾਂ ਕਿਸੇ ਵੀ ਵਿਸ਼ੇਸ਼ ਤੌਰ ਦੇ ਉੱਤੇ ਬਾਣੀ ਦਾ ਪਾਠ ਕਰਨਾ ਹੋਵੇ ਕਿਸੇ ਗ੍ਰੰਥ ਦਾ ਭੋਗ ਪਾਉਣਾ ਹੋਵੇ ਤੇ ਬਿਨਾਂ ਅਰਜੀ ਦੇਣ ਤੋਂ ਬਿਨਾਂ ਦੱਸੇ ਪੁੱਛੇ ਤੋਂ ਐਸਾ ਕੋਈ ਵੀ ਕਾਰਜ ਨਾਮਧਾਰੀ ਕੂਕੇ ਸਿੰਘ ਨਹੀਂ ਕਰ ਸਕਦੇ।
ਇਹੋ ਹੁਕਮ ਦਿੱਤਾ ਨਾਮਧਾਰੀਆਂ ਨੂੰ ਸੁਣ ਕੇ ਹੋਏ ਸੇ ਬਹੁਤ ਹੈਰਾਨ ਕੁਕੇ।
संत काला सिंह जी लिखते ने कि नाम तारियां नूं हुक्म दिता है कि दसण तों बगैर ना कोई शब्द पढ़िया जा सकता है, ना कोई वर्णी कीते जा सकती है, कोई किसी गुरबाणी का पाठ भी पाठ का जिहड़ा भोग है वह भी बगैर इतला तो नहीं होना चाहिए। सुन के हुए से बहुत हैरान कूके। संत जी लिखते ने ऐसा गोरियां का हुक्म सुन के ते कूके सिंह बहुत ज्यादा हैरान हुए।
लंबरदार सरदार रईस हिंदू कीते नाने बहुत बरान कूके।
संत काला सिंह जी लिखते ने कि उस वेले दे पिंडां दे जेड़े लंबड़दार सन, जेड़े सरदार अपने आप नूं कहाउंदे सन, जेड़े हिंदू रही सन, बहुत ज्यादा तनाड़मा आदमी सन, उन्हां ने उस वेले कूके सिंघां नूं बहुत ज्यादा वीरान कीता।
आखण करन कूके मंत्र तुसां उपर थोड़े राज नूं खोह के खान कूके।
इन्हां सरदारां ने रईसा ने लंबड़दारा ने अंग्रेजा अफसरां नूं ऐसियां गल्लां जाके आखियां ने कि तुहाडे अंग्रेजा दे राज नूं खोह के ये कूके खाणगे, ये तुहाडे उत्ते मंत्र टूणे करदे ने, क्योंकि भजन बाणी जिहड़े करदे सन उहनां नूं आखिया गया कि मंत्र करदे ने, ये जादू करदे ने, इन्हां जंतरां मंत्रां तंत्रां दे नाल तुहाडे ते जादू करके ये तुहाडे राज नूं खोह के कूके खाणगे।
कठे होए अखंड ने पाठ कर दे कोई चाड़ ना देन तूफान कूके।
ये कूके ये नाम तारी इकट्ठे होके अखंड पाठ कर दे ने, किते ऐसा ना होवे कि इस तरह दे अखंड पाठ करके ये नवा ही चंद चढ़ा देन ते तुहाडे उते तूफान खड़ा कर देन।
पौंदे परम सरकार नू लोक हिंदू अखंड पाठ कर दे फड़ियान कुके।
ग्रंथाकार संत काला सिंह जी बयान करदे ने कि परम सरकार गोरी नू ऐसा हिंदू लोकां ने पाया कि फिर कवि जी लिखदे ने कि जेकर नामतारी सिंह चोरी अखंड पाठ करदे सन ते फिर उन्हां नू आण के फड़िया जांदा सी।
नाले कैद जुर्माने सरकार कर दी कई सैकड़े जेल नू जान कुके।
फिर कवि जी लिखते ने कि अखंड पाठां दे उते ऐसी रोक ला दित्ती गई, जेड़ा कोई फड़िया जांदा सी उस वेले कवि जी लिखते ने कि कराउण वालियां नू अखंड पाठ जुर्माना लाया जांदा सी, जेड़े पाठी पाठ करदे सन उन्हां दे उते भी दंड लाया जांदा सी, कई सैकड़े जेल नू जान कूके। सैकड़ियां दी गिणती दे विच नामतारी सिंह इसे सिलसिले दे विच जेलां दे विच सुट दित्ते गए कि पाठ क्यों करदे ने, इह उन्हां दे उत्ते वड्डा दोष लाया गया। सो इस प्रकार दे नाल संत काला सिंह जी नामतारियां दी हालात नू बयान कर रहे ने। साध संगत जी समय दी समाप्ति है। कल नू ग्रंथाकार संत काला सिंह जी जिस प्रकार दे नाल इस अगले इतिहास नू अगे बयान करनगे, मैं उसे प्रकार दे नाल साध संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उसे तरह वरतेगी। अज इन्नियां ही अर्जा करदा होया मैं इत्थे ही कथा नू विश्राम दे के सारी साध संगत तो खिमा दा जाचका।
हे अच्युते हे पार ब्रह्म अविनाशी अगनास, हे पूरन हे सर्ब मैं दुख पंजन गुणतास, हे संगी हे निरंकार हे निर्गुण सब टेक, हे गोविंद हे गुण निदान जाके सदा विवेक, हे अपरंपर हर हरे है पी होवन हार, हे संता कै सदा संग ने धारा आधार, हे ठाकुर हो दास रो मैं निर्गुण गुण नहीं कोई,
नानक दी जय नाम दान राखो हिय परोय जाही कुल ते प्रगट होय ताही कुल को नाम पुन द्वादश बुरिंड कौ मेरी है।